ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸੂਹੀ ਮਹਲਾ ਪੰਜਵਾਂ ਅਨੇਕ ਬੀਂਗ ਦਾਸ ਕੇ ਪਰ ਹਰਿਆ ਕਰ ਕਿਰਪਾ ਪ੍ਰਭ ਆਪਣਾ ਕਰਿਆ ਅਨੇਕ ਬੀਂਗ ਦਾਸ ਕੇ ਪਰ ਹਰਿਆ ਕਰ ਕਿਰਪਾ ਪ੍ਰਭ ਆਪਣਾ ਕਰਿਆ ਤੁਮਹੇ ਛਡਾਏ ਲਿਓ ਜਨ ਆਪਣਾ ਉਰਜ ਪਰੇਉ ਜਾਲ ਜਗ ਸੁਪਨਾ ਰਹਾਉ ਪਰਬਤ ਦੁਖ ਮਹਾਬਿਕਰਾਲਾ ਖਿਨ ਮਹਿ ਦੂਰ ਕੀਏ ਦਇਆਲਾ ਸੋਗ ਰੋਗ ਬਿਪਤ ਅਤ ਭਾਰੀ ਦੂਰ ਭਾਈ ਜਪ ਨਾਮ ਮੁਰਾਰੀ ਦ੍ਰਿਸ਼ਟ ਧਾਰ ਲੀਨੋ ਲੜ ਲਾਏ ਹਰ ਚਰਨ ਗਾਹੇ ਨਾਨਕ ਸਰਨਾਏ ਦ੍ਰਿਸ਼ਟ ਧਾਰ ਲੀਨੋ ਲੜ ਲਾਏ ਹਰ ਚਰਨ ਗਾਹੇ ਨਾਨਕ ਸਰਨਾਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
ਵਾਹਿਗੁਰੂ ਜੀ ਤੁਮ ਸਭ ਸਾਜੇ ਸਾਜ ਨਿਵਾਜੇ ਜੀਓ ਪਿੰਡ ਦੇ ਪ੍ਰਾਨਾ ਨਿਰਗੁਣ ਆਰੇ ਗੁਣ ਨਹੀਂ ਕੋਈ ਤੁਮ ਦਾਨ ਦੇਹੋ ਮਿਹਰਵਾਨਾ ਤੂੰ ਸੁਲਤਾਨ ਕਹਾਂ ਹਉ ਮੀਆਂ ਤੇਰੀ ਕਵਨ ਵਡਾਈ ਜੋ ਤੂੰ ਦੇਹੇ ਸੋ ਕਹਾਂ ਸੁਆਮੀ ਮੈਂ ਮੂਰਖ ਕਹਿਣ ਨ ਜਾਈ ਤੁਧ ਆਗੈ ਅਰਦਾਸ ਹਮਾਰੀ ਜੀਉ ਪਿੰਡ ਸਭ ਤੇਰਾ ਕਹੋ ਨਾਨਕ ਸਭ ਤੇਰੀ ਵਡਿਆਈ कोई नाऊ ना जाने मेरा।
सर्व सुखां दे दाते बाणी दे बोहित सतगुरु चवर छत्र तख दे मालक तन तन साहिब श्री गुरु ग्रंथ साहिब जी की पावन पवित्र हजूरी विच सुभायमान गुरु प्यारी साध संगत जी वाहिगुरु जी का खालसा वाहिगुरु जी की फतेह। वाहिगुरु जी की अपार बख्शिश हुई है जिथे अमृत वेले सचखंड श्री हरिमंदर साहब जी के दर्शन दीदार इशनान करन दा सुभाग प्राप्त होया है और अमृत वेले जो मान योग सिंह साहबान जी की रचना तो गुरु का पावन मुख वाक आप जी ने सरवण किया सी उस दी विचार सरवण करन दे लई महान इतिहासक स्थान गुरुद्वारा मंजी साहब विखे गुरु की हजूरी विच बैठ के अते टीवी चैनल दे राही दूर नेड़े घरां च बैठ के उस वाहिगुरु जी दे प्यार विच आप जी जुड़ बैठे हो। गुरु अर्जन देव जी महाराज दा पावन बचन है कि जिहड़ा मनुख रसना तो वाहिगुरु जी नूं याद करदा है, कन्ना नाल वाहिगुरु जी दे नाम नूं सुणदा है, वाहिगुरु जी दे प्यार च जुड़दा है, उहदे तों मैं बलिहार हाँ, कुरबान हाँ। जैसरी राग दी वार विच बचन के रसना उचरंत नामंग सरवणंग सुनंत शब्द अमृत है, नानक तिन सद बलिहारंग जिन्ना ध्यान पार ब्रह्मण है। जिन्हों का वाहिगुरु जी वल ध्यान लग गया है, गुरदेव कहिंदे उन्हां तों मैं बलिहार हाँ, उन्हां तों कुरबान हाँ। वाहिगुरु जी ने जो जिंदगी दा सानू टाइम दिता है, वेड़ा दिता है, ये बड़ा अमोलक है। समा जिहड़ा है इहदी कोई कीमत नहीं, इन्ना ये बेसुमार कीमती है, ये खरीदया नहीं जा सकता, ये वधाया घटाया भी नहीं जा सकता। 24 घंटे दिन रात दे हर मनुख नूं परमात्मा ने बराबर ही दिते ने। हाँ एक गल है कि जिहड़े रब्बी प्यार वाले ने वह जदों अमृत वेले उठ के वाहिगुरु जी दे प्यार च जुड़दे ने, सतसंगत विच जुड़दे ने, उन्हां दे 24 दे 26 वी बन जांदे ने। लेकिन कुछ वह ने जिहड़े सुतियां ही रहिंदे ने जां औगणां च पै के अपनी जिंदगी दे इस टाइम नूं घटाउंदे रहिंदे ने। गुरबाणी विच सतगुरु जी ने समें दी जिथे बड़ी वडियाई कीती है, उत्थे समें नूं संभालण दी प्रेरणा वी कीती है। साडे लई उह समां धन है, उह वेला धन है, धन सो वेला जित दर्शन करन, कुरबान जाई उस वेला सुहावी जित तुमरे द्वारे आया। वो वेला, वो घड़ी, वो टाइम साडे सफल है जिथे आप जी ने गुरु की गोद विच बैठ के गुरु घर के कीर्तनियां पासों गुरबाणी का कीर्तन सरवण किया है। सतगुरु जी का पावन मुख वाक जो अमृत वेले गुरदेव जी ने बख्शिया सी, मान योग भाई साहब जी पासों आप जी सरवण कर रहे सी। अज दे इस मुख वाक अंदर गुरदेव जी ने बचन कहे ने कि आ जो मनुखा जिंदगी विच आ के मनुख मोह माया दे जाल च खचत हो गए, अनेकां दी जिंदगी च वाल छाल अनेक तरह के व्यंग पैदा हो गए ने, इन्ना ये मोह माया दे जाल च फसिया होया कि इन्हें जगत नूं ही सच समझ लिया। गुरबाणी च सतगुरु जी का एक बचन है कि ज्यों सुपना अरपेखन तैसे जग को जान। जिवें सुपना हुंदा जां जिवें एक तमाशा हुंदा, गुरु बाबा जी कहिंदे जगत भी इवें है। मनुख दी तीन तरह की भुख है, एक इहदी मन की भुख है, एक इहदी तन की भुख है, एक इहदी आत्मा की भुख है। तन की भुख तो रोटी पानी खा के दूर होएगी, कुछ चिर बाद फिर भुख लग जानी है, फिर रोटी पानी आप खाने हैं। तन की भुख खुराक नाल मिटदी है, लेकिन मन की भुख जिहड़ी वह विचार नाल मिटदी है। आत्मा की भुख परमात्मा के मिलाप नाल मिटदी है। मन का एक सुभाव है कि नित नवियां तो नवियां ये विचारां चाहुंदा है, नवे तो नवे ये रंग तमाशे देखना चाहुंदा है। ये गल चेते रखना, जो सच है ना वो सदा ही एक है, हर समय हर वेले उहदा एक ही रूप है सच दा। झूठ दे अनेक तरह के रूप हो सकते ने। बाजार च आपां जाने आ, जिहड़ी क्वालिटी की चीज़ हुंदी है ना वो बहुत ही चमकदी नहीं हुंदी, वो बहुत ही बाहरों उहदी लिश्क पुश्क नहीं हुंदी। सियाणा गाहक जिहड़ा उहदी क्वालिटी देखदा, लेकिन जिहड़ा अणजाण गाहक है ना वो चमक दमक बाहरला रंग रूप देख के भरम भटक जांदा, धोखा खा जांदा, इस तरीके जिंदगी अंदर जो सच वह तो एक ही है, झूठ कई रूपां च आ सकता है। मनुख का मन नवी तो नवी चीज़ देखना चाहता है, नवी तो नवी चीज़ मगर जो भजांगे उदो मनुख मोह माया के जाल में खचत हो ही जाएगा। गुरबाणी च सतगुरु जी ने एक बचन कह भगत नामदेव जी ने क्या माया जड़ी ने परपंच पार ब्रह्म की लीला, ये माया कई रूपों में संसार को भरमा रही है। तो मनुख का मन जड़ा ना नित नवे तो नवे रूप देखना चाहता है, जिमें दुनियावी तौर पर नवे तो नवे ये रंग तमाशे देखना चाहता है ना, ये नवे नवे सुपने देखने का भी बड़ा शौकीन है। सुपने च जो कुछ आप देखते हैं वह सत नहीं है, जो बंदा जागता है ना वह कहता है सब झूठ ही सुपना ही सी एक, लेकिन जिन्ना चिर सुपने च है जिन्ना चिर नींद है उन्ना चिर वो पकड़ बड़ी होंगी है। सुपने नाल तो बंदे का इन्ना प्यार है, कहिंदे एक नौजवान उन्हें रोज़ सुपना आना, सुपने च उन्हें देखना कि माया का ढेर लगा होया उधर नूं भजद है, जो नेड़े जाण लगता है ना हनेरी आँदी वो माया उड जाती है, रुपये उड जाते हैं, बड़ा दुखी होंदा सुपना टुट जाता उदक नूं। रोज़ इवें होना। एक दिन एक महापुरख कोल चले गया, महापुरखों नूं कहण लगा कि सुपना आउंदा है माया का ढेर होंदा है ते वो उड जाता है। महापुरख कहणगे चल असीं अरदास करदे कि तैनूं सुपना आए ना, ते नौजवान पता की कहण लगा महाराज नहीं नहीं इदां नहीं, सुपना आए पर हनेरी ना आए, वो माया का ढेर उड्डे ना। ये सुपने च भी माया नूं सत समझण लग पे है, जिवें सुतियां सुपने नूं ये सच जाणदा है, जिवें कोई बंदा अग्ञानी है वह बाजीगर दे तमाशे नूं सच जाणदा है। हालांकि जे बाजीगर दा तमाशा सच होवे तमाशे तो बाद उन्हें मंगना ना पे रुपये मंगता है, लेकिन देखते दे आप कि दुनिया कट्ठी हो जाती, हालांकि वह झूठ है सब कुछ, लेकिन दुनिया नवी तो नवी चीज़ा चाहिए ने। जिन्हों समझ होंगी है ना वो तमाशे नाल नहीं वह बाजीगर समझ लेंदा है। इस तरीके जगत भी एक सुपना है, जिन्ना चिर मनुख मोह माया की नींद में फसया होया है ना उन्ना चिर यह सुपने जुड़िया रहेगा, रंग बिरंगी दुनिया देखता रहेगा। जिमें नींद टुटदी है सुपने की असलीयत का पता लग जाता है, जिमें मनुख नूं ज्ञान हुंदा सियाणा मनुख हुंदा उहनूं पता हुंदा कि बाजीगर जिहड़ा तमाशे कर रहा है ये सच नहीं है खेडां कर रहा है। इस तरीके जिस मनुख की गुरु कोल आ के नींद टुट जाती मोह माया का गलबा लह जाता है ना, वह मनुख देख लैंदा है कि यह सारे थां ते परमात्मा ही है, ये जगत तां जो कुछ आप देखते हैं नासवंत है सदा कायम रहने वाला नहीं है। तो सतगुरु जी की हजूरी च आउण दा मकसद ही यह है कि आप जाग सकीए, आपां ज्ञानवान हो सकीए। बाबा नामदेव जी ने बचन के मिथ्या भरम अर सुपन मनोरथ सत पदार्थ जाने आ, सुकृत मनसा गुर उपदेसी जागत ही मन माने। मनुख ने इस मिथ्या नूं भरम नूं सच समझ लिए, जगत नूं सच समझ लिए, ते सच समझ के कहिंदा घर मेरा है परिवार मेरा है। देखो मोह इन्ना भारू हो जाता है मनुख ते कि दुनियावी तौर पर तो इन्हें कहना कि घर मेरा है परिवार मेरा है, सच जानना ये मन च मोह इन्ना हुंदा है। ये कहूगा कि धर्म ही मेरा है, मेरे धर्म तो बिना होर कुछ है ही नहीं, मजहब ही मेरा है, बोली मेरी है, देश ही मेरा है, ये भी एक मोह का रूप बन जाता है। पर जदों गुरु यदि जाग बख्शिश करता इवें कह लो नींद नूं तोड़दा है इहदी नूं, उदों जदों ये देखता फिर इहनूं नज़र आउंदा कि सब गोबिंद है, सब गोबिंद है, गोबिंद बिंद नहीं कोई, उहनूं फिर सब को मीत हम आपन कीना, सारिआं नूं इह अपने मित्र बना लैंदा है, सारिआं विचों रब्बी जोत दे दीदार करदा है। धन गुरु अर्जन देव जी महाराज ने अज के मुख वाक अंदर बचन कहे ने कि जिन्ना चिर यह मनुख सुपने विच सी, जिन्ना चिर यह मोह माया दे विच सी, मोह माया ने इन्ना गलबा पाया इहदी जिंदगी का रंग ढंगी बदल गया। आपां देखदे हां मनुख ज्ञानवान होवे उहदे जीवन का जगत तो ढंग वखरा ही हो जाता है। गुरबाणी च एक बचन कहा सतगुरु जी ने भगतां की चाल निराली, लेकिन मनुख नूं ज्ञान ना होवे उह दुनिया च जीउंदा है अनेक तरह दीआं हेराफेरियां करदा है, अनेक तरह दीआं ठगियां ठोरियां करदा है, उहदी जिंदगी च अनेक ही ऊणताइयां आ जांदियां ने। जिवें सतगुरु जी की हजूरी च आ के मनुख की जिंदगी च ज्ञान प्रवेश करदा है, मनुख जगत की असलीयत नूं जाण के उस परमात्मा के प्यार च जुड़ जांदा है। उस गल का जिक्र सतगुरु जी ने अज के मुख वाक अंदर किया है। आओ आपां एकागर चित हो के सतगुरु जी के इन्हां पावन बचनां दी विचार सांझी करिए। गुरु साहिब जी के प्यार च जुड़दे हां, रसना नूं पवित्र करन दे लई मुख तो एक बार सारे ही उच्चारण करिए जी। सतनाम वाहिगुरु जी,
सतनाम
ਸ੍ਰੀ ਵਾਹਿਗੁਰੂ ਸਾਹਿਬ ਜੀ ਸੂਹੀ ਮਹਲਾ ਪੰਜਵਾਂ।
ਸੂਹੀ ਰਾਗ ਦਾ ਇਹ ਪਾਵਨ ਮੁੱਖ ਵਾਕ ਗੁਰੂ ਅਰਜਨ ਦੇਵ ਜੀ ਮਹਾਰਾਜ ਦਾ ਬਖਸ਼ਿਸ਼ ਕੀਤਾ ਹੋਇਆ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਅੰਕ 742 ਤੇ ਸੁਭਾਈਮਾਨ ਹੈ ਜੀ।
ਅਨੇਕ ਬੀਂਗ ਦਾਸ ਕੇ ਪਰ ਹਰਿਆ।
ਗੁਰਦੇਵ ਜੀ ਨੇ ਇਸ ਮੁੱਖ ਵਾਕ ਦੀਆਂ ਜੋ ਰਹਾਓ ਵਾਲੀਆਂ ਪੰਗਤੀਆਂ ਨੇ ਉੱਥੇ ਬਚਨ ਕਿਹਾ ਕਿ ਛਡਾਏ ਲਿਓ ਜਨ ਆਪਣਾ, ਕਿ ਗੁਰੂ ਨੇ ਕਿਰਪਾ ਕਰਕੇ ਆਪਣੇ ਇਸ ਦਾਸ ਨੂੰ ਮੋਹ ਮਾਇਆ ਤੋਂ ਛਡਾ ਲਿਆ। ਉਰਜ ਪਰਿਓ ਜਾਲ ਜਗ ਸੁਪਨਾ, ਇਹ ਜਿਹੜਾ ਜਗਤ ਦੇ ਮੋਹ ਮਾਇਆ ਦੇ ਜਾਲ 'ਚ ਉਲਝਿਆ ਪਿਆ ਸੀ, ਫਸਿਆ ਪਿਆ ਸੀ ਨਾ, ਗੁਰੂ ਨੇ ਕਿਰਪਾ ਕਰਕੇ ਉਸ ਮੋਹ ਮਾਇਆ ਦੇ ਜਾਲ ਤੋਂ ਮਨੁੱਖ ਨੂੰ ਬਚਾ ਲਿਆ। ਜਿੰਨਾ ਚਿਰ ਇਹ ਮੋਹ ਮਾਇਆ ਦੇ ਜਾਲ ਵਿੱਚ ਸੀ ਇਹਦੀ ਜ਼ਿੰਦਗੀ 'ਚ ਕਈ ਤਰ੍ਹਾਂ ਦੇ ਵਾਲ ਛਲ ਸਨ। ਅਨਕ ਬੀਂਗ ਦਾਸ ਕੇ ਪਰਹਰਿਆ, ਬੀਂਗ ਕਹਿੰਦੇ ਨੇ ਵਿੰਗ ਟੇਢ ਨੂੰ, ਕੋਈ ਡੰਡਾ ਹੋਏ ਨਾ ਉਹ 'ਚ ਵਿੰਗ ਪੈ ਜੇ, ਵਲ ਪੈ ਜੇ ਆ, ਉਹ ਨਿਕੰਮਾ ਗਿਣਿਆ ਜਾਂਦਾ। ਮਨੁੱਖ ਦੀ ਜ਼ਿੰਦਗੀ 'ਚ ਵੀ ਅਨੇਕ ਤਰ੍ਹਾਂ ਦੇ ਵਲ ਨੇ, ਮਾਇਆ ਨੂੰ ਪ੍ਰਾਪਤ ਕਰਨ ਦੇ ਲਈ ਕਈ ਤਰ੍ਹਾਂ ਦੀਆਂ ਠੱਗੀਆਂ ਠੋਰੀਆਂ ਕਰਦਾ, ਹੇਰਾ ਫੇਰੀਆਂ ਕਰਦਾ। ਹਾਲਾਂਕਿ ਇਹਨੂੰ ਪਤਾ ਹੈ ਕਿ ਨਾ ਕੋ ਮਾਇਆ ਨਾਲ ਲੈ ਗਿਆ ਅਤੇ ਨਾ ਕਿਸੇ ਨੇ ਲੈ ਜਾਣੀ ਹੈ। ਸਭ ਕੁਝ ਹੁੰਦਿਆਂ ਵੀ ਮਨੁੱਖ ਫਿਰ ਵੀ ਕਹਿੰਦਾ ਕਿ ਪਰਿਵਾਰ ਨਹੀਂ ਪਾਲਣਾ, ਝੂਠ ਨਾ ਬੋਲੀਏ, ਜੇ ਆਪਾਂ ਹੇਰਾ ਫੇਰੀ ਨਾ ਕਰੀਏ ਵੀ ਪਰਿਵਾਰ ਕਿਵੇਂ ਪਾਲਾਂਗੇ। ਅਨੇਕਾਂ ਤਰ੍ਹਾਂ ਦੀ ਜ਼ਿੰਦਗੀ 'ਚ ਊਣਤਾਈਆਂ ਆ ਜਾਂਦੀਆਂ ਇਹਦੀ ਜ਼ਿੰਦਗੀ ਦੇ ਅੰਦਰ, ਵਲ ਛਲ ਆ ਜਾਂਦੇ ਨੇ, ਇਵੇਂ ਕਹਿ ਲਓ ਵਿੰਗ ਆ ਜਾਂਦੇ ਨੇ, ਅਨੇਕ ਤਰ੍ਹਾਂ ਦੀਆਂ ਉਕਾਈਆਂ ਆ ਜਾਂਦੀਆਂ ਨੇ। ਅਤੇ ਇਸ ਇਹਨਾਂ ਉਕਾਈਆਂ 'ਚ ਪੈ ਕੇ ਮਨੁੱਖ ਮੋਹ ਮਾਇਆ ਦੇ ਜਾਲ ਵਿੱਚ ਫਸ ਜਾਂਦਾ। ਗੁਰੂ ਸਾਹਿਬ ਜੀ ਕੋਲ ਜਦੋਂ ਮਨੁੱਖ ਆਉਂਦਾ, ਸਤਿਗੁਰੂ ਉਹਦੀ ਜ਼ਿੰਦਗੀ 'ਚੋਂ ਸਭ ਤੋਂ ਪਹਿਲਾਂ ਵਿੰਗ ਟੇਢ ਹੀ ਕੱਢਦੇ ਨੇ। ਅਨੇਕਾਂ ਊਣਤਾਈਆਂ ਨੇ ਸਾਡੀ ਜ਼ਿੰਦਗੀ ਅੰਦਰ ਜਿਹੜੀਆਂ, ਭਈ ਜਦੋਂ ਗੁਰੂ ਦੀ ਹਜ਼ੂਰੀ 'ਚ ਆਏ, ਅਨੇਕ ਬੀਂਗ, ਬੀਂਗ ਦਾ ਅਰਥ ਹੈ ਵਿੰਗ ਟੇਢ, ਅਨੇਕਾਂ ਉਕਾਈਆਂ, ਅਨੇਕਾਂ ਊਣਤਾਈਆਂ ਸਾਡੀ ਜ਼ਿੰਦਗੀ ਸਨ ਜਿਹੜੀਆਂ ਕਿਰਪਾ ਕਰਕੇ ਸਤਿਗੁਰੂ ਨੇ ਦੂਰ ਕਰ ਦਿੱਤੀਆਂ।
ਕਰ ਕਿਰਪਾ ਪ੍ਰਭ ਆਪਣਾ ਕਰਿਆ,
ਅਤੇ ਕਿਰਪਾ ਕਰਕੇ ਪਹਿਲਾਂ ਵਲ ਛਲ ਕੱਢੇ ਜ਼ਿੰਦਗੀ ਅੰਦਰੋਂ, ਇਵੇਂ ਕਹਿ ਲਓ ਪਹਿਲਾਂ ਸਵਾਰ ਲਿਆ। ਬੱਚਾ ਹੁੰਦਾ ਹੈ ਨਾ, ਬੱਚਾ ਮਿੱਟੀ 'ਚ ਡਿੱਗ ਕੇ ਲਿਬੜ ਜਾਂਦਾ ਹੈ ਔਰ ਅਨੇਕ ਤਰੀਕੇ ਨਾਲ ਪਲੀਤ ਹੋ ਜਾਂਦਾ ਹੈ, ਅਤੇ ਮਾਂ ਜਿਹੜੀ ਉਹਨੂੰ ਚੁੱਕਦੀ ਹੈ, ਧੋ ਕੇ ਸਾਫ਼ ਸਵਾਰ ਕਰਕੇ ਸੋਹਣੇ ਕੱਪੜੇ ਪਾ ਕੇ ਆਪਣੀ ਗੋਦ ਵਿੱਚ ਬਿਠਾ ਲੈਂਦੀ ਹੈ। ਇਸੇ ਤਰੀਕੇ ਨਾਲ ਅਸੀਂ ਵਾਹਿਗੁਰੂ ਨਾਲੋਂ ਟੁੱਟ ਕੇ ਮੋਹ ਮਾਇਆ ਵਿੱਚ ਖਚਤ ਹੋ ਕੇ ਔਗਣਾਂ ਦੇ ਨਾਲ ਲਿਬੜ ਚੁੱਕੇ ਹਾਂ। ਅਨੇਕਾਂ ਹੀ ਬੁਰਾਈਆਂ, ਅਨੇਕਾਂ ਔਗਣ ਸਾਡੀ ਜ਼ਿੰਦਗੀ 'ਚ ਆ ਗਏ ਨੇ, ਇਹਨਾਂ ਔਗਣਾਂ ਨੂੰ ਆਪਾਂ ਗਿਣ ਨਹੀਂ ਸਕਦੇ। ਗੁਰਬਾਣੀ ਦਾ ਬਚਨ ਕਿ ਜੇਤਾ ਸਮੁੰਦ ਨੀਰ ਸਾਗਰ ਭਰਿਆ, ਤੇਤੇ ਔਗੁਣ ਹਮਾਰੇ। ਲੇਕਿਨ ਗੁਰੂ ਦੀ ਇੱਕ ਵਡਿਆਈ ਹੈ ਕਿ ਸਤਿਗੁਰੂ ਜੀ ਔਗੁਣ ਕੱਟੇ ਕਰੇ ਸ਼ੁੱਧ ਦੇਹ। ਸਤਿਗੁਰੂ ਆਪਣੇ ਸਿੱਖ ਦੇ ਔਗੁਣ ਦੂਰ ਕਰਦੇ ਨੇ, ਆਪਣੀ ਜ਼ਿੰਦਗੀ 'ਚੋਂ ਬੁਰਾਈਆਂ ਦੂਰ ਕਰਦੇ ਨੇ। ਗੁਰਬਾਣੀ ਪੜ੍ਹਨ ਦਾ ਭਾਵ, ਗੁਰੂ ਦੀ ਹਜ਼ੂਰੀ 'ਚ ਆਉਣ ਦਾ ਭਾਵ ਇਹ ਹੈ ਕਿ ਸਾਡਾ ਜੀਵਨ ਜਿਹੜਾ ਸਵਰ ਜਾਏ, ਸਾਡੀ ਜ਼ਿੰਦਗੀ ਜਿਹੜੇ ਵਿੰਗ ਟੇਢ ਨੇ, ਅਨੇਕਾਂ ਵਾਲ ਛਲ ਨੇ, ਜਾਂ ਅਨੇਕਾਂ ਊਣਤਾਈਆਂ, ਇਹ ਦੂਰ ਹੋ ਜਾਣ। ਧਰਮ ਦਾ ਭਾਵ ਹੀ ਇਹ ਹੈ ਕਿ ਆਪਾਂ ਊਣਤਾਈਆਂ ਤੋਂ ਮੁਕਤ ਹੋ ਜਾਈਏ। ਮਾਫ਼ ਕਰਨਾ, ਜੇ ਇਹ ਭਰਮ ਆ ਗਿਆ ਨਾ ਕਿ ਕਿਸੇ ਥਾਂ 'ਤੇ ਖਾਸ ਦਿਨ ਕੁਝ ਦਿਨ ਗਿਆ ਸ਼ਾਇਦ ਆਪਾਂ ਜ਼ਿੰਦਗੀ 'ਚ ਮੁਕਤ ਹੋ ਜਾਵਾਂਗੇ, ਜਾਂ ਕੁਝ ਪਾਠ ਕਰਕੇ ਮੁਕਤ ਹੋ ਜਾਵਾਂਗੇ। ਪਾਠ ਕਰਨਾ, ਕਿਸੇ ਥਾਂ 'ਤੇ ਜਾਣਾ ਤਾਂ ਮੁਬਾਰਕ ਹੈ, ਪਰ ਕੇਵਲ ਜਾਣ ਨਾਲ ਨਹੀਂ। ਜਾਂ ਇਵੇਂ ਕਹਿ ਸਕਦੇ ਹਾਂ ਕਿ ਕੇਵਲ ਸਕੂਲ ਜਾਣ ਦੇ ਨਾਲ ਹੀ ਬੱਚਾ ਕੋਈ ਡਾਕਟਰ ਨਹੀਂ ਬਣ ਜਾਣਾ, ਸਕੂਲ ਜਾ ਕੇ ਪੜ੍ਹਨਾ ਪਏਗਾ ਔਰ ਉਸ ਤਰੀਕੇ ਦੇ ਨਾਲ ਉਹ ਪੜ੍ਹਾਈ ਕਰਕੇ ਮਨੁੱਖ ਨੂੰ ਅੱਗੇ ਡਿਵੈਲਪ ਹੋਣਾ ਪਏਗਾ, ਤਾਂ ਹੀ ਡਾਕਟਰ ਬਣੇਗਾ ਨਾ। ਜ਼ਿੰਦਗੀ ਅੰਦਰ ਜੇ ਆਪਾਂ ਪੂਰਨ ਮਨੁੱਖ ਬਣਨਾ, ਗੁਰਬਾਣੀ ਦਰਅਸਲ ਸਾਨੂੰ ਇੱਕ ਪਰਮ ਮਨੁੱਖ ਬਣਾਉਣਾ ਚਾਹੁੰਦੀ ਹੈ, ਆਦਰਸ਼ਕ ਮਨੁੱਖ ਬਣਾਉਣਾ ਚਾਹੁੰਦੀ, ਅਜਿਹੀ ਜ਼ਿੰਦਗੀ ਦੇਣਾ ਚਾਹੁੰਦੀ ਹੈ ਜਿਹਨੂੰ ਆਪਾਂ ਕਹਿ ਸਕੀਏ ਕਿ ਆਪਾਂ ਪਰਮਾਤਮਾ ਹੀ ਬਣ ਸਕੀਏ, ਵਾਹਿਗੁਰੂ ਜੀ ਦੀਆਂ ਨਜ਼ਰਾਂ 'ਚ ਪ੍ਰਵਾਨ ਹੋ ਜਾਈਏ। ਬਾਬਾ ਫਰੀਦ ਸਾਹਿਬ ਜੀ ਨੇ ਇੱਕ ਬਚਨ ਕਿਹਾ, ਮੈਨੂੰ ਵਾਹਿਗੁਰੂ ਜੀ ਨੇ ਇੱਕ ਗੱਲ ਕਹੀ ਸੀ ਕਿ ਆਪ ਸਵਾਰੇ ਮੈਂ ਮਿਲੈ, ਮੈਂ ਮਿਲਿਆ ਸੁੱਖ ਹੋਏ। ਫਰੀਦਾ, ਜੇ ਤੂੰ ਮੇਰਾ ਹੋਏ ਰਹੈਂ ਸਭ ਜਗ ਤੇਰਾ ਹੋਏ। ਗੁਰੂ ਦੇ ਕੋਲ ਆ ਕੇ ਆਪਣੇ ਆਪ ਨੂੰ ਸਵਾਰਨਾ। ਗੁਰੂ ਸ਼ੀਸ਼ਾ ਹੈ, ਜਿਵੇਂ ਸ਼ੀਸ਼ੇ ਦੇ ਸਾਹਮਣੇ ਆਪਾਂ ਜਾਂਦੇ ਹਾਂ ਨਾ, ਅਤੇ ਸਾਡਾ ਲਿਬਾਸ ਜਿਹੜਾ ਉਹਦੇ ਵਿੱਚ ਜੋ ਊਣਤਾਈਆਂ ਹੋਈਆਂ ਸਾਨੂੰ ਨਜ਼ਰ ਆਉਂਦੀਆਂ ਨੇ, ਚਿਹਰੇ 'ਤੇ ਕੋਈ ਲੱਗੀ ਹੋਈ ਚੀਜ਼ ਨਜ਼ਰ ਆ ਜਾਂਦੀ ਹੈ। ਇਸੇ ਤਰੀਕੇ ਨਾਲ ਗੁਰੂ ਕੋਲ ਆ ਕੇ ਗੁਰਬਾਣੀ ਨੂੰ ਪੜ੍ਹਦੇ ਹਾਂ, ਗੁਰਬਾਣੀ ਦੇ ਚਾਨਣ ਵਿੱਚ ਸਾਨੂੰ ਸਾਡੀ ਜ਼ਿੰਦਗੀ ਦੇ ਜਦੋਂ ਔਗਣ ਦਿਸਣੇ ਸ਼ੁਰੂ ਹੋ ਜਾਂਦੇ ਨੇ, समझो कि गुरु की मेहर होनी शुरू हो गई। जदों फिर आप औगुण देखते बंदा उन्होंने दूर करने का भी यतन करता है। ज्यों ज्यों साड़ी जिंदगी चो ये औगुण मिटते जाएंगे त्यों त्यों गुरु की नेड़ता मिली जाएगी। ज्यों ज्यों आप अपने आप को सवारी जावे त्यों त्यों गुरु की नज़रां च प्रवान होंदे जावे। गुरु को आने का भाव ही अपने आप को सवारना है। दुनियावी तौर पर देखिए ना, जिहड़ी चीज़ सवरी ना होए वह किसी चंगी नहीं लगती। घर सवारिया ना हो अंदर वड़न जी नहीं करता। किसी भी थान पर तुसी जांदे हो जे सवरिया ना होए तो वह थान वधिया नहीं लगती। कपड़ा तुसी गल च पाया है, दर्जी ने चंगी तरह सवार दिता तो सोहना लगता है गल च पाया। जे उदा ही किसी ने ढेर लाया होए थान लग्या होए तो उहदा की लाभ है। इट्टां रोड़े सरिया बजरी सीमेंट खिलरिया पे उहदा की लाभ है। कोई कारीगर उहनू सवार के मकान बना दिंदा है, सोहनी बिल्डिंग बना दिंदा है, वह तो सुखदायक हो जाती है ना। पर सवारना औखी चीज़ है, विगाड़ना तो बड़ा सौख है। इवें कह लो कि कपड़ा सीना तो दर्जी सी सकदा, पाड़ तो कोई भी सकदा है ना। बिल्डिंग जिहड़ी है वह केवल कारीगर बना सकदा, ढा तो कोई भी सकदा। जिंदगी दे अंदर गुरमुख बनना जां अपनी जिंदगी नू सवारना यह हर किसी दे वस दी गल नहीं। केवल गुरु सवार सकदा ते गुरु कोल आके ही आपां सवर सकदे हां। बाबा फरीद साहब जी ने कहा सी, आप सवारे मैं मिलें, मैं मिलिया सुख होए। फरीदा जे तू मेरा होए रहें सब जग तेरा होए। आप सवारण दा अर्थ ही यह है कि अपनी जिंदगी अंदरों वाल छाल विंग टेढ़ हेरा फेरिया नू खत्म कर देना। गुरबाणी अनुसार अपनी जिंदगी नू बना लेना जो मार्ग गुरु ने दिता है। गुरु बाबा जी ने कहा कि गुरसिख मीत चलो गुर चाली। ए गुरसिख मित्रों, जो गुरु ने जीवन जाच दसी है ना, जिंदगी जीवन की जिहड़ी चाल मर्यादा जो रस्ता दसिया उहदे अनुसार चलो। ज्यों ज्यों गुरु के दसे मार्ग से चलांगे साडी जिंदगी चो ये विंग खत्म होने शुरू हो जाएंगे। इस करके साहब जी कहिंदे जदों गुरु कोल आए गुरु ने कृपा करके अनक बीग अनेक ही विंग सन साडी जिंदगी च, अनेक ऊण ताइया सन जिहड़ियां कृपा करके वह दूर कर दित्तियां। ते जदों जिंदगी चो विंग ढेड दूर हो गए, जिंदगी सरल हो गई तो सतगुरु ने अपना बना लिया, अपने चरणा नाल जोड़ लिया।
तुम्हें छड़ाए लियो जाने अपना।
हे वाहिगुरु जी, हो तुसी कृपा करके अपने इस जन नूं छड़ा लिया। छड़ाया कादे तो मोह माया दे जाल तो, मोह माया दा जो गलबा इहदे ते पिया होया सी। मनुख जदों इस दुनिया च आउंदा है ना, आउण तो पहलां वाहिगुरु जी दे प्यार च जुड़िया होया सी। गुरु ग्रंथ साहिब जी दे ए बचन ने कि मात घर मैं आपन सिमरन दे तैं तुम राखन हारे, हर सिमरत तू ना जलै। जन्म तो पहलां वाहिगुरु जी दी याद विच ये जुड़िया होया सी। ते वाहिगुरु जी दे प्यार च जुड़ के एक गल कहिंदा कि वाहिगुरु जी कृपा करके मैनू इस गर्भ अवस्था तो बाहर लै जाओ। ते सतगुरु जी कहिंदे वाहिगुरु मेहर करदे इत्थे लै आउंदे, अरदास करदे इक प्रण करदे कि वाहिगुरु जी जेकर तुसीं बख्शिश करोगे तो मैं तुहानूं दुनिया च जाके सतसंगत राहीं तुहाडा सिमरन करांगा। भाई गुरदास साहिब जी ने एक बचन लिखा कि असन बसन संग लीने ओ बचन कीने, जन्म तार साध संग श्री गुर आराध है। असन बसन दा अर्थ है खाण पीण पहनण दीआं वस्तुआं पदार्थ लै के एक बचन कीता सी परमात्मा नाल कि दुनिया च जाके ना सतसंगत राहीं तुहाडा सिमरन करांगे। पर इहां आए दाता बिसराए, दासी संग लपटाए, पंचपूत दूत भ्रमत असाध है। जदों बंदा इत्थे आया ना दाता भुल गया, फिर तो दात प्यारी विसरिया दतारा। फिर कहिंदा देखी जाओगी रब की बंदगी बुढ़े बारे कर लाँगे, हुण तो पैसे कमाउण दा वेला है। वह नाम फिर जप लाँगे, हुण तो जिद्दां पैसे कमाए जाते जिवें आउंदे आउण दो, तुसीं पैसे आउणे चाहीदे ने। रब भुल गया, दीन गवाया दुनी स्यों, दुनी ना चाली साथ। दुनिया की खातर मनुख ने अपना दीन अपना जिहड़ा धर्म जिंदगी का इखलाकी गुण सन उपलाह दिते। तो गुरु बाबा जी कहिंदे होया कि फिर मोह माया दा इहो जिहा गलबा पिया, पंजां विकारां ने मैनू काबू कर लिया। हुण तो जीवन मिथिया संसार समझे न जीत हार, सुपन समाध है। ये जिहड़ा जीवन मिथिया सी ना इहदे नाल जुड़ गया, सच नूं इहने भुला दिता, सुपने दे विच इहदी समाधि लग गई। गुरु बाबा जी कहिंदे आ जिहड़ा सुपने नाल मैं जुड़िया होया सां, जदों गुरु की हजूरी च आए वाहिगुरू जी ने बख्शिश की, वह सारे विंग टेढ़ जिहड़े सी दूर कर दिते। तो ये जिहड़ा जन वाहिगुरू की बख्शदा उर्ज परयो जाल जग सुपना, उर्ज परयो दर्थ जिहड़ा जगत की मोह माया के जाल विच उलझिया पिया सी। जिवें बंदा किसी जाल विच उलझ जे निकल नहीं ना सकता, बंदे नूं वी माया चंगी लगती है, माया दीआं गल्लां चंगीआं लगदीआं ने, ਬੰਦਾ ਤਾਂ ਗੁਰੂ ਕੋਲ ਵੀ ਆਏ ਨਾ, ਇੱਥੇ ਵੀ ਕੋਈ ਮਾਇਆ ਦੀ ਗੱਲ ਕਰੇ ਤਾਂ ਉਹ ਸੋਹਣੀ ਲੱਗਦੀ ਹੈ, ਇੱਥੇ ਵੀ ਸੱਚ ਦੀ ਗੱਲ, ਇਵੇਂ ਕਹਿ ਲਓ ਕਿ ਬੰਦਾ ਜਾਗਣਾ ਨਹੀਂ ਚਾਹੁੰਦਾ, ਨੀਂਦ ਬੜੀ ਪਿਆਰੀ ਹੈ। ਰਾਤ ਨੂੰ ਚੌਂਕੀਦਾਰ ਫਿਰਦੇ ਨੇ ਖੜਾਕ ਕਰਨ, ਉਹਦਾ ਤਾਂ ਮਕਸਦ ਹੁੰਦਾ ਵੀ ਥੋੜ੍ਹਾ ਅਲਰਟ ਰਹਿਣਾ, ਕਿਤੇ ਚੋਰ ਨਾ ਪੈ ਜਾਣ। ਅਤੇ ਕਈ ਲੋਕ ਕਹਿੰਦੇ ਚੌਂਕੀਦਾਰ ਵੀ ਨੀਂਦ ਬੜੀ ਖਰਾਬ ਕਰਦਾ। ਗੁਰਬਾਣੀ ਸਾਨੂੰ ਜਗਾਉਣਾ ਚਾਹੁੰਦੀ ਹੈ, ਅਤੇ ਬੰਦਾ ਕਈ ਵਾਰੀ ਸੱਚ ਸੁਣਨਾ ਨਹੀਂ ਚਾਹੁੰਦਾ, ਇਹਨੂੰ ਨੀਂਦ ਪਿਆਰੀ ਬੜੀ ਹੈ। ਕਈ ਵਾਰੀ ਪਤਾ ਕਈ ਕੀ ਕਹਿੰਦੇ ਨੇ, ਮਹਾਰਾਜ ਦਾ ਮੁੱਖ ਵਾਕ ਬੜਾ ਕਰੜਾ ਆ ਗਿਆ ਜੀ, ਦੁਬਾਰਾ ਲਓ। ਉਹਨੂੰ ਗੁਰੂ ਦੀ ਗੱਲ ਵੀ ਕਰੜੀ ਲੱਗਦੀ, ਜਿਹਦੇ ਸੱਚ ਦੀ ਗੱਲ ਹੁੰਦੀ ਹੈ ਉਹ ਕਰੜੀ ਲੱਗਦੀ ਹੈ। ਬਹੁਤ ਸਾਰੇ ਇਹੋ ਜਿਹੇ ਲੋਕ ਨੇ, ਮੈਨੂੰ ਯਾਦ ਹੈ ਇੱਕ ਵਾਰੀ ਕੈਲੀਫੋਰਨੀਆ ਕਥਾ ਕਰਦੇ ਹਾਂ, ਰੇਡੀਓ 'ਤੇ ਲਾਈਵ ਕਥਾ ਹੁੰਦੀ ਸੀ, ਇੱਕ ਫੋਨ ਆਇਆ ਬੀਬੀ ਦਾ ਕਿ ਤੁਸੀਂ ਮੌਤ ਦੀ ਗੱਲ ਰੋਜ਼ ਕਰਦੇ ਹੋ ਜੀ, ਵਾਰ ਵਾਰ ਮੌਤ ਦੀ ਗੱਲ ਕਰਦੇ ਹੋ। ਹੁਣ ਗੁਰਬਾਣੀ ਨੇ ਜੋ ਗੱਲ ਕਹੀ ਉਹ ਤਾਂ ਅੱਗੇ ਕਹਿਣੀ ਹੈ, ਲੇਕਿਨ ਮਨੁੱਖ ਮੌਤ ਦੀ ਗੱਲ ਸੁਣਨਾ ਹੀ ਨਹੀਂ ਚਾਹੁੰਦਾ। ਉਹਦੇ ਖਿਆਲ 'ਚ ਹੈ ਕਿ ਜੇ ਜਨਮ ਦੀ ਗੱਲ ਸੁਣਾਂਗਾ, ਸੈ ਸੁੱਖ ਦੀ ਗੱਲ ਸੁਣਾਂਗਾ ਤਾਂ ਮੌਤ ਆਏਗੀ ਨਹੀਂ ਜ਼ਿੰਦਗੀ 'ਚ, ਮੌਤ ਨੂੰ ਕੋਈ ਟਾਲ ਨਹੀਂ ਸਕਦਾ। ਇਸ ਕਰਕੇ ਮਨੁੱਖ ਸੱਚ ਨਹੀਂ ਸੁਣਨਾ ਚਾਹੁੰਦਾ, ਮਨੁੱਖ ਜਾਗਣਾ ਨਹੀਂ ਚਾਹੁੰਦਾ। ਇਹਨੂੰ ਨੀਂਦ ਬੜੀ ਪਿਆਰੀ ਹੈ, ਨੀਂਦ ਦੇ ਨਾਲ ਮੋਹ ਮਾਇਆ ਦੇ ਨਾਲ ਇਹਦੇ ਨਾਲ ਪਿਆਰ ਹੈ ਕਿ ਜਿਹੜਾ ਇਹਨੂੰ ਇਹ ਸੁਪਨੇ ਤੋਂ ਜਗਾਉਣਾ ਚਾਹੇ ਉਹਦੇ ਨਾਲ ਵੀ ਕਈ ਵਾਰੀ ਨਾਰਾਜ਼ ਹੋ ਜਾਂਦਾ। ਗੁਰੂ ਸਾਹਿਬ ਜੀ ਇੰਨਾ ਇਹ ਕਹਿੰਦੇ ਇੰਨਾ ਇਹ ਉਲਝ ਗਿਆ, ਪਰ ਜਦੋਂ ਗੁਰੂ ਕੋਲ ਆਏ, ਸਤਿਗੁਰੂ ਜੀ ਨੇ ਕਿਰਪਾ ਕੀਤੀ, ਸੁਕ੍ਰਿਤ ਮਨਸਾ ਗੁਰ ਉਪਦੇਸੀ ਜਾਗਤ ਹੀ ਮਨ ਮਾਨਿਆ। ਸੁਕ੍ਰਿਤ ਮਨਸਾ ਦਾ ਅਰਥ ਹੈ ਕਿ ਨੇਕ ਮਤ, ਚੰਗੀ ਸੁਮਤ ਬਖਸ਼ਿਸ਼ ਕਰ ਦਿੱਤੀ ਗੁਰੂ ਨੇ। ਜਦੋਂ ਬੰਦਾ ਜਾਗ ਪਿਆ ਅਤੇ ਜਾਗ ਕੇ ਇਹਨੂੰ ਫਿਰ ਅਸਲੀਅਤ ਦਾ ਪਤਾ ਲੱਗ ਕੇ ਜੋ ਕੁਝ ਮੈਂ ਦੇਖ ਰਿਹਾ ਤਾਂ ਸੁਭ ਨਹੀਂ ਹੈ, ਇਹ ਤਾਂ ਨਾਸਵੰਤ ਹੈ। ਸਾਹਿਬ ਕਹਿੰਦੇ ਕਿਰਪਾ ਮੇਰੇ 'ਤੇ ਕਰ ਦਿੱਤੀ, ਜਿਹੜਾ ਮੈਂ ਜਗਤ ਦੇ ਜਾਲ ਵਿੱਚ ਉਲਝਿਆ ਹੋਇਆ ਸਾਂ ਮੋਹ ਮਾਇਆ 'ਚ, ਉਹਦੇ ਤੋਂ ਮੈਨੂੰ ਬਚਾ ਲਿਆ, ਮੇਰੇ ਔਗਣ ਦੂਰ ਕਰ ਦਿੱਤੇ ਸਤਿਗੁਰੂ ਨੇ।
ਰਹਾਉ ਪਰਬਤ ਦੁੱਖ ਮਹਾ ਬਿਕਰਾਲਾ।
ਗੁਰਦੇਵ ਕਹਿੰਦੇ ਮੇਰੀ ਜ਼ਿੰਦਗੀ ਦੇ ਅੰਦਰ ਪਰਬਤ ਦੁੱਖ, ਦੁੱਖ ਦਾ ਅਰਥ ਹੁੰਦਾ ਔਗਣ, ਪਹਾੜਾਂ ਪਹਾੜਾਂ ਜਿੱਡੇ ਔਗਣ ਸਾਡੀ ਜ਼ਿੰਦਗੀ ਅੰਦਰ। ਦੇਖੋ ਇਹ ਜਿਹੜੇ ਹਉਮੈ ਨੂੰ ਜਿੱਤਣਾ, ਮੋਹ ਨੂੰ ਜਿੱਤਣਾ, ਇਹ ਪਹਾੜ ਜਿੱਡਾ ਕੰਮ ਹੀ ਆ ਮਨੁੱਖ ਦੇ ਲਈ, ਬੜੀ ਔਖੀ ਗੱਲ ਹੈ। ਗੁਰਬਾਣੀ 'ਚ ਸਤਿਗੁਰੂ ਜੀ ਨੇ ਉਹਨਾਂ ਮਨੁੱਖਾਂ ਦੀ ਬੜੀ ਵਡਿਆਈ ਕੀਤੀ ਜਿਨ੍ਹਾਂ ਨੇ ਇਹਨਾਂ ਔਗਣਾਂ 'ਤੇ ਜਿੱਤ ਪ੍ਰਾਪਤ ਕਰ ਲਈ। ਗੁਰੂ ਕਾ ਬਚਨ ਕਿ ਜਿਨ ਮਿਲ ਮਾਰੇ ਪੰਚ ਸੂਰ ਵੀਰ ਐਸੋ ਕੌਣ ਬਲੀ ਦੇ, ਨਾਨਕ ਸੋ ਸੂਰਾ ਵਰਿਆਵਨ ਜਿਨ ਵਿੱਚੋਂ ਦੁਸ਼ਟ ਅਹਿਕਾਰਣ ਮਾਰਿਆ। ਉਹ ਸੂਰਮੈ ਜਿਹਨੇ ਹੰਕਾਰ ਨੂੰ ਮਾਰ ਲਿਆ, ਉਹ ਬਲੀ ਹੈ ਜਿਹਨੇ ਪੰਜਾਂ ਔਗਣਾਂ 'ਤੇ ਜਿੱਤ ਪ੍ਰਾਪਤ ਕਰ ਲਈ ਹੈ। ਜਾਂ ਕੋ ਹਰ ਰੰਗ ਲਾਗੋ ਇਸ ਯੁੱਗ ਮੈਂ ਸੋ ਕਹੀਅਤ ਹੈ ਸੂਰਾ। ਸੂਰਮਾ ਉਹ ਹੈ ਜਿਹੜਾ ਪੰਜਾਂ ਵਿਕਾਰਾਂ ਤੋਂ ਮੋਹ ਮਾਇਆ ਤੋਂ ਉੱਚਾ ਉੱਠ ਕੇ ਵਾਹਿਗੁਰੂ ਜੀ ਦੇ ਰੰਗ ਵਿੱਚ ਜੁੜ ਗਿਆ। ਗੁਰਦੇਵ ਕਹਿੰਦੇ ਕਿ ਮਾਇਆ ਨੂੰ ਜਿੱਤਣਾ ਬਹੁਤ ਔਖਾ ਕੰਮ ਹੈ, ਪਰ ਜੇ ਗੁਰੂ ਦੀ ਹਜ਼ੂਰੀ 'ਚ ਆ ਜਾਏ ਨਾ ਬੰਦਾ। ਮਾਇਆ ਨੂੰ ਜਿੱਤਣਾ ਇਵੇਂ ਹੈ ਜਿਵੇਂ ਪਿੰਗਲੇ ਦਾ ਪਹਾੜ 'ਤੇ ਚੜ੍ਹਨਾ, ਪਰ ਜਦੋਂ ਗੁਰੂ ਦੀ ਹਜ਼ੂਰੀ 'ਚ ਆ ਜਾਏ ਫਿਰ ਪਿੰਗਲ ਪਰਬਤ ਪਾਰ ਪਰੇ ਖਲ ਚਤਰ ਬਕੀਤਾ ਅੰਧਲੇ ਤ੍ਰਿਪਣ ਸੂਝਿਆ ਗੁਰ ਭੇਟ ਪਨੀਤਾ ਮਹਿਮਾ ਸਾਧੂ ਸੰਗ ਕੀ ਸੁਣੋ ਮੇਰੇ ਮੀਤਾ। ਗੁਰਦੇਵ ਕਹਿੰਦੇ ਗੁਰੂ ਦੀ ਸੰਗਤ ਦੀ ਵਡਿਆਈ ਸੁਣ ਲਓ। ਗੁਰੂ ਕੋਲ ਆ ਕੇ ਮਨੁੱਖ ਨੂੰ ਇੰਨਾ ਬਲ ਮਿਲਦਾ ਹੈ ਜਿਵੇਂ ਪਿਘਲਾ ਪਹਾੜ 'ਤੇ ਚੜ੍ਹ ਜਾਏ। ਸਾਡਾ ਮਨ ਇਹਨਾਂ ਔਗਣਾਂ 'ਤੇ ਜਿੱਤ ਪ੍ਰਾਪਤ ਨਹੀਂ ਕਰ ਸਕਦਾ। ਜੇਕਰ ਕੋਈ ਬੰਦਾ ਕਹੇ ਕਿ ਮੈਂ ਆਪਣੇ ਯਤਨ ਦੇ ਨਾਲ ਇਹਨਾਂ ਦੇ ਉੱਪਰ ਜਿੱਤ ਪ੍ਰਾਪਤ ਕਰ ਲਵਾਂ, ਗੁਰਦੇਵ ਕਹਿੰਦੇ ਨਹੀਂ। ਸਤਿਗੁਰੂ ਗੁਰੂ ਅਰਜਨ ਦੇਵ ਜੀ ਨੇ ਇੱਕ ਬਚਨ ਲਿਖਿਆ ਬੜਾ ਪਿਆਰਾ, ਜਿੱਥੇ ਕਹਿੰਦੇ ਪਾਠ ਪੜ੍ਹਿਓ ਅਰ ਵੇਦ ਵਿਚਾਰਿਓ ਨਿਵਲ ਭਿਅੰਗਮ ਸਾਧੇ, ਪੰਚ ਜਨਾ ਸਿਉ ਸੰਗ ਨਾ ਛੁਟਕਿਓ ਅਧਿਕ ਅਹਿੰਗ ਬੁੱਧ ਵਾਧੇ। ਗੁਰਦੇਵ ਕਹਿੰਦੇ ਅਧਿਕ ਅਹਿੰਗ ਬੁੱਧ ਵਾਧੇ, ਜਿਉਂ ਜਿਉਂ ਆਪਣੇ ਯਤਨਾਂ ਨਾਲ ਬੰਦਾ ਕਹੇਗਾ ਨਾ ਕਿ ਮੈਂ ਪਾਠ ਕਰਕੇ ਹੰਕਾਰ ਤੋਂ ਮੁਕਤ ਹੋ ਜਾਵਾਂਗਾ। ਹਾਲਾਂਕਿ ਪਾਠ ਕਰਨਾ, ਪਰ ਪਾਠ ਕਰਨ ਦਾ ਅਰਥ ਹੈ ਕਿ ਗੁਰੂ ਦੀ ਬਖਸ਼ਿਸ਼ ਲੈਣੀ ਹੈ, ਇਹ ਕੋਈ ਮੈਂ ਨਹੀਂ ਕਰ ਰਿਹਾ, ਗੁਰੂ ਕਰਾ ਰਿਹਾ ਹੈ। ਅਤੇ ਜੇ ਮੈਂ ਕਹਾਂ ਜੀ ਮੈਂ ਬੜਾ ਪਾਠ ਕਰਦਾ ਹਾਂ ਜਾਂ ਮੈਂ ਬੜੀ ਸੇਵਾ ਕਰਦਾ ਹਾਂ, ਫਿਰ ਅਧਿਕ ਅਹਿੰਗ ਬੁੱਧ ਵਾਧੇ, ਹੰਕਾਰ ਹੋਰ ਵੱਧਦਾ ਚਲਿਆ ਜਾਂਦਾ। ਸਿਆਣੇ ਕਹਿੰਦੇ ਨੇ ਜਿਵੇਂ ਬੰਦਾ ਕਿਤੇ ਜਿਲਣ 'ਚ ਫਸ ਜਾਏ ਨਾ ਦਲਦਲੀ ਮਿੱਟੀ ਵਿੱਚ, ਜਿਵੇਂ ਚੀਕਨੀ ਮਿੱਟੀ ਹੁੰਦੀ ਹੈ, ਜਿਵੇਂ ਰੇਤਲੀ ਮਿੱਟੀ ਹੁੰਦੀ ਹੈ, ਇਵੇਂ ਇੱਕ ਦਲਦਲੀ ਮਿੱਟੀ ਹੁੰਦੀ ਹੈ। ਬਜ਼ੁਰਗ ਕਹਿੰਦੇ ਨੇ ਕਿ ਜੇ ਕਿਤੇ ਬੰਦਾ ਦਲਦਲੀ ਮਿੱਟੀ 'ਚ ਫਸ ਜਾਏ ਤਾਂ ਆਪਣੇ ਯਤਨ ਨਾਲ ਨਹੀਂ ਉਹਦੇ 'ਚੋਂ ਨਿਕਲ ਸਕਦਾ, ਜਿੰਨਾ ਯਤਨ ਕਰੇਗਾ ਨਾ ਉਨਾ ਹੀ ਉਹਦੇ 'ਚੋਂ ਖੁੱਭਦਾ ਚੱਲਿਆ ਜਾਏਗਾ। ਦਲਦਲੀ ਮਿੱਟੀ 'ਚ ਕੋਈ ਪਸ਼ੂ ਫਸ ਜਾਏ, ਕੋਈ ਬੰਦਾ ਫਸ ਜਾਏ, ਜੇ ਉਹਨੂੰ ਜਾਂਚ ਨਾ ਹੋਏ, ਜੁਗਤ ਨਾ ਹੋਏ, ਤਾਂ ਉਹਦੇ ਵਿੱਚ ਖਤਮ ਹੋ ਜਾਂਦਾ, ਤਹ ਜਾਂਦਾ। ਅਤੇ ਸਿਆਣਿਆਂ ਨੇ ਇੱਕ ਗੱਲ ਕਹੀ ਹੈ, ਜੇ ਕਿਤੇ ਕਾਰਨਵਸ਼ ਤੁਸੀਂ ਚਲੇ ਗਏ ਇਹੋ ਜਿਹੇ ਥਾਂ 'ਤੇ ਨਾ, ਕੋਈ ਯਤਨ ਨਾ ਕਰੋ, ਰੌਲਾ ਪਾਓ, ਹੋ ਸਕੇ ਤਾਂ ਲੇਟ ਜਾਓ, ਰੌਲਾ ਪਾਓ, ਕੋਈ ਤੁਹਾਡੀ ਪੁਕਾਰ ਸੁਣ ਕੇ ਸਿਆਣਾ ਬੰਦਾ ਤੁਹਾਨੂੰ ਕੱਢ ਲਏ ਤਾਂ ਕੱਢ ਲਏ, ਆਪਣੇ ਯਤਨ ਨਾਲ ਨਹੀਂ ਨਿਕਲ ਸਕਦਾ। ਮੋਹ ਮਾਇਆ ਦੇ ਜਾਲ 'ਚੋਂ ਬੰਦਾ ਆਪਣੇ ਯਤਨ ਨਾਲ ਨਹੀਂ ਨਿਕਲ ਸਕਦਾ, ਜਿੰਨਾ ਮਰਜ਼ੀ ਉਹ ਸਿਆਣਾ ਹੋਵੇ, ਜਿੰਨਾ ਮਰਜ਼ੀ ਉਹ ਧਾਰਮਿਕ ਹੋਏ, ਜਿੰਨਾ ਮਰਜ਼ੀ ਉਹ ਤਪੱਸਵੀ ਹੋਏ। ਵੱਡੇ ਵੱਡੇ ਤਪੱਸਵੀਆਂ ਦਾ ਇਤਿਹਾਸ ਪੜ੍ਹ ਕੇ ਦੇਖ ਲਓ, ਵੱਡੇ ਵੱਡੇ ਧਾਰਮਿਕ ਲੋਕਾਂ ਦਾ ਇਤਿਹਾਸ ਪੜ੍ਹ ਕੇ ਦੇਖ ਲਓ। ਦੇਖੋ ਇੱਕ ਗ੍ਰਿਸ਼ਤੀ ਬੰਦਾ ਤਾਂ ਆਪਣੇ ਬੱਚਿਆਂ ਲਈ ਕਮਾਈ ਕਰਦਾ ਹੈ, ਉਹਦਾ ਹੱਕ ਹੈ, ਉਹਦਾ ਛੋਟੇ ਜਿਹੇ ਘਰ ਨਾਲ ਪਿਆਰ ਹੈ, ਉਹ ਦੁਨੀਆਦਾਰੀ ਲਈ ਯਤਨ ਕਰਦਾ, ਮੰਨਦੇ ਹਾਂ ਕਿ ਉਹਨੂੰ ਦੁਨੀਆ ਦੀ ਲੋੜ ਹੈ। ਜਿਨ੍ਹਾਂ ਨੂੰ ਤਿਆਗੀ ਕਹਿੰਦੇ ਨੇ, ਤਿਆਗੀਆਂ ਨੂੰ ਤਾਂ ਜ਼ਿਆਦਾ ਸਦੋਂ ਹੰਕਾਰ ਹੋ ਜਾਂਦਾ। ਬਾਬਾ ਕਬੀਰ ਸਾਹਿਬ ਜੀ ਨੇ ਇੱਕ ਬਚਨ ਕਿਹਾ ਸੀ ਕਿ ਕਬੀਰ ਸਿੱਖ ਸਾਖਾ ਬਹੁਤੇ ਕੀ ਏ ਕੇਸੋ ਕੀਓ ਨਾ ਮੀਤ, ਚਾਲੇ ਇੱਥੇ ਹਰ ਮਿਲਨ ਕਹੋ ਵਿੱਚੇ ਹਟਕਿਓ ਜੀਤ। ਚੇਲੇ ਬਣਾਉਣਾ ਵੀ ਤਾਂ ਇੱਕ ਮੋਹ ਹੀ ਹੈ, ਵੀ ਤਾਂ ਮੋਹ ਮਾਇਆ ਦਾ ਜਾਲ ਕੇ ਵੱਧ ਤੋਂ ਵੱਧ ਦੁਨੀਆ ਹੀ ਮੇਰੇ ਨਾਲ ਜੁੜ ਜਾਏ, ਬਹੁਤੀ ਦੁਨੀਆ 'ਚ ਮੇਰਾ ਨਾਮ ਬਣ ਜਾਏ। ਇਸ ਕਰਕੇ ਇਹ ਵੀ ਇੱਕ ਮਾਇਆ ਦਾ ਰੂਪ ਹੈ। ਗੁਰੂ ਬਾਬਾ ਜੀ ਕਹਿੰਦੇ ਜਦੋਂ ਗੁਰੂ ਕੋਲ ਆਏ ਨਾ, ਇਹ ਜਿਹੜੇ ਪਹਾੜਾਂ ਪਹਾੜਾਂ ਜਿੱਡੇ ਔਗਣ ਸੀ, ਕਾਮ ਕ੍ਰੋਧ ਲੋਭ ਮੋਹ ਹੰਕਾਰ ਜਿਹੜੇ ਪਰਬਤ ਵਰਗੇ ਸਨ ਨਾ, ਮਹਾਂ ਦੁੱਖ ਮਹਾਂ ਬਿਕਰਾਲ, ਪਰਬਤ ਦੁੱਖ ਮਹਾਂ ਬਿਕਰਾਲ, ਬਿਕਰਾਲ ਦਾ ਅਰਥ ਬੜੇ ਡਰਾਉਣੇ ਸੀ। ਦਰਅਸਲ ਬੜੇ ਡਰਾਉਣੇ, ਹੰਕਾਰ ਬੜਾ ਡਰਾਉਣਾ ਹੈ, ਵਿਕਾਰ ਬੜੇ ਡਰਾਉਣੇ ਨੇ। ਦੇਖੋ ਹੰਕਾਰ 'ਚ ਪੈ ਕੇ, ਵਿਕਾਰਾਂ 'ਚ ਪੈ ਕੇ ਬੰਦਾ ਵਾਹਿਗੁਰੂ ਤੋਂ ਦੂਰ ਹੋ ਕੇ ਇੰਨਾ ਡਰਾਉਣਾ ਬਣ ਜਾਂਦਾ। ਬਾਬਾ ਫਰੀਦ ਸਾਹਿਬ ਜੀ ਨੇ ਇੱਕ ਬਚਨ ਕਿਹਾ, ਫਰੀਦਾ ਤਿੰਨਾ ਮੁੱਖ ਡਰਾਵਣੇ ਜਿੰਨੀ ਵਿਸਾਰਿਓ ਨਾਉ, ਇੱਥੇ ਦੁੱਖ ਘਨੇਰਿਆਂ ਅੱਗੇ ਠੌਰ ਨਾ। ਉਹਨਾਂ ਦੇ ਮੁੱਖ ਡਰਾਉਣੇ ਨੇ, ਹਰ ਬਿਸਤਰੇ 'ਤੇ ਪ੍ਰੇਤ ਤੈ। ਮਰਨ ਤੋਂ ਬਾਅਦ ਕੋਈ ਪ੍ਰੇਤ ਬਣਦਾ ਜਾਂ ਨਹੀਂ ਬਣਦਾ ਇਹ ਗੱਲ ਵੱਖਰੀ ਹੈ, ਜਿਉਂਦਾ ਹੀ ਬੰਦਾ ਪ੍ਰੇਤ ਬਣਿਆ ਬੈਠਾ ਹੈ। ਗੁਰਦੇਵ ਕਹਿੰਦੇ ਹਰ ਬਿਸਤਰ 'ਤੇ ਪ੍ਰੇਤ ਤੈ, ਵਾਹਿਗੁਰੂ ਨਾਲੋਂ ਟੁੱਟ ਜਾਣ ਕੇ ਬੰਦਾ ਇਹ ਪ੍ਰੇਤ ਬਣ ਗਿਆ, ਡਰਾਉਣਾ ਬਣ ਗਿਆ। ਇਸ ਕਰਕੇ ਸਾਹਿਬ ਜੀ ਕਹਿੰਦੇ ਇਹ ਜਿਹੜੇ ਦੁੱਖ ਨੇ ਪਰਬਤ ਵਰਗੇ, ਇਹ ਜਿਹੜੇ ਦੁੱਖ ਨੇ ਬੜੇ ਡਰਾਉਣੇ, ਵਾਹਿਗੁਰੂ ਨੇ ਕਿਰਪਾ ਕੀਤੀ ਇਹਨਾਂ ਤੋਂ ਮੈਨੂੰ ਮੁਕਤ ਕਰ ਲਿਆ ਹੈ।
ਖਿੰਨ ਮੈਂ ਹੈ ਦੂਰ ਕੀਏ ਦਇਆਲਾ,
ਉਸ ਦਿਆਲੂ ਵਾਹਿਗੁਰੂ ਜੀ ਨੇ ਇੱਕ ਖਿੰਨ ਦੇ ਵਿੱਚ ਦੂਰ ਕਰ ਦਿੱਤੇ। ਇਵੇਂ ਕਹਿ ਲਓ ਹਨੇਰਾ ਹੋਏ ਨਾ, ਅਤੇ ਹਨੇਰੇ 'ਚ ਬੰਦਾ ਠੇਡੇ ਖਾਂਦਾ ਹੈ, ਹਨੇਰੇ 'ਚ ਬੰਦਾ ਜੰਗਲ ਚੁੱਲ 'ਚ ਜਾਂਦਾ ਹੈ, ਕਈ ਪੈਰਾਂ ਨੂੰ ਕੰਡੇ ਲੱਗਦੇ ਨੇ, ਕਈ ਠੋਕਰਾਂ ਲੱਗਦੀਆਂ, ਹਨੇਰਾ ਹੈ ਨਾ। ਪਰ ਜੇ ਕਿਤੇ ਸੂਰਜ ਚੜ੍ਹ ਜਾਵੇ ਇੱਕਦਮ, ਤਾਂ ਸਭ ਕੁਝ ਮਨੁੱਖ ਨੂੰ ਨਜ਼ਰ ਹੋ ਜਾਂਦਾ ਹੈ। ਇਸੇ ਤਰੀਕੇ ਦੇ ਨਾਲ ਜਦੋਂ ਵਾਹਿਗੁਰੂ ਜੀ ਦੇ ਸਨਮੁੱਖ ਹੋ ਜਾਏ ਬੰਦਾ, ਵਾਹਿਗੁਰੂ ਜੀ ਦੀ ਸ਼ਰਨ 'ਚ ਡਿੱਗ ਪਏ। ਗੁਰੂ ਰਾਮਦਾਸ ਜੀ ਮਹਾਰਾਜ ਨੇ ਇੱਕ ਬਚਨ ਬਖਸ਼ਿਸ਼ ਕੀਤਾ, ਜੈ ਹਰ ਸਿਮਰਨ ਪਿਆ ਤੈਂ ਉਪਾਤ ਗਤ ਕੀਨੀ, ਵੱਡ ਭਾਗੀ ਹਰ ਜਪਨਾ। ਜਿੱਥੇ ਵਾਹਿਗੁਰੂ ਜੀ ਦਾ ਸਿਮਰਨ ਆ ਗਿਆ ਨਾ, ਉੱਥੋਂ ਉਪਾਧੀਆਂ ਦੁੱਖ ਦਲਿੱਦਰ ਵਿਕਾਰ ਆਪਣੇ ਆਪ ਭੱਜਣੇ ਸ਼ੁਰੂ ਹੋ ਜਾਂਦੇ ਨੇ। ਜਿਵੇਂ ਸੂਰਜ ਚੜ੍ਹਨ ਦੇ ਨਾਲ ਹਨੇਰਾ ਭੱਜਣਾ ਸ਼ੁਰੂ ਹੋ ਜਾਂਦਾ ਹੈ, ਇਵੇਂ ਵਾਹਿਗੁਰੂ ਜੀ ਦੀ ਸ਼ਰਨ 'ਚ ਆਉਣ ਦੇ ਨਾਲ ਦੁੱਖ ਭੱਜਣੇ ਸ਼ੁਰੂ ਹੋ ਜਾਂਦੇ ਨੇ। ਜਦੋਂ ਵਾਹਿਗੁਰੂ ਜੀ ਦੇ ਪਿਆਰ ਜੁੜੇ, ਇਹ ਜਿੰਨੇ ਦੁੱਖ ਸਨ ਔਗਣ ਡਰਾਉਣੇ ਅਤੇ ਬੜੇ ਦੁਖਦਾਈ, ਇੱਕ ਛਿੰਨ 'ਚ ਵਾਹਿਗੁਰੂ ਜੀ ਨੇ ਦੂਰ ਕਰ ਦਿੱਤੇ।
ਸੋਗ ਰੋਗ ਬਿਪਤ ਅਤ ਭਾਰੀ,
ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਕਹਿੰਦੇ ਜ਼ਿੰਦਗੀ 'ਚ ਸੋਗ ਰੋਗ ਬਿਪਤਾ। ਜਦੋਂ ਆਪਾਂ ਮਨੁੱਖ ਦੀ ਜ਼ਿੰਦਗੀ ਦੀ ਪੜਚੋਲ ਕਰੀਏ ਨਾ, ਭਾਗਾਂ ਵਾਲੇ ਨੇ ਉਹ ਜਿਹੜੇ ਵਾਹਿਗੁਰੂ ਜੀ ਦੇ ਪਿਆਰ 'ਚ ਜੁੜ ਕੇ ਜਿਨ੍ਹਾਂ ਨੇ ਆਪਣੀ ਜ਼ਿੰਦਗੀ ਨੂੰ ਸੁਹੇਲੀਆਂ ਬਣਾ ਲਿਆ, ਜਿੱਥੇ ਵੀ ਉਹ ਜਾਂਦੇ ਜੈ ਜਾਈਏ ਤਾਂ ਸੁਹੇਲੇ ਸੁਖੀ ਜੀਵਨ ਬਤੀਤ ਕਰਦੇ ਨੇ। ਲੇਕਿਨ ਜ਼ਿਆਦਾਤਰ ਜਦੋਂ ਆਪਾਂ ਗੁਰਬਾਣੀ ਦੀ ਰੋਸ਼ਨੀ 'ਚ ਦੇਖਦੇ ਹਾਂ, ਨਾਨਕ ਦੁਖੀਆ ਸਭ ਸੰਸਾਰ, ਹਰ ਮਨੁੱਖ ਹੀ ਬੜਾ ਦੁਖੀ ਹੈ। ਇੱਕ ਗਰੀਬ ਨੂੰ ਦੁੱਖ ਹੈ ਕਿ ਪੈਸਾ ਹੈ ਹੀ ਨਹੀਂ ਹੈ, ਉਹਨੂੰ ਚਿੰਤਾ ਹੈ ਪੈਸਾ ਕਮਾਉਣ ਦੀ। ਪਰ ਜਦੋਂ ਅਮੀਰ ਵੱਲ ਦੇਖਦੇ ਹਾਂ ਨਾ, ਉਹਦੀ ਚਿੰਤਾ ਹੀ ਬੇਅੰਤ ਹੈ, ਉਹਨੂੰ ਸਾਂਭਣ ਦੀ ਬੜੀ ਚਿੰਤਾ ਹੈ, ਕਿਤੇ ਇਨਕਮ ਟੈਕਸ ਵਾਲੇ ਨਾ ਪੈ ਜਾਣ, ਕਿਤੇ ਪੈਸਾ ਚੋਰੀ ਨਾ ਹੋ ਜਾਏ, ਇਹ ਪੈਸੇ ਨੂੰ ਆਪਾਂ ਕਿਵੇਂ ਸੰਭਾਲਣਾ ਹੈ, ਕਿਵੇਂ ਲੁਕਾਉਣਾ ਹੈ, ਉਹਦੀਆਂ ਚਿੰਤਾਵਾਂ ਹੀ ਬੜੀਆਂ ਨਿਆਰੀਆਂ ਜੀਆਂ ਨੇ। ਗਰੀਬ ਦੁਖੀ ਹੈ, ਅਮੀਰ ਉਦੋਂ ਜ਼ਿਆਦਾ ਦੁਖੀ ਹੈ। ਇੱਕ ਅਨਪੜ੍ਹ ਦੁਖੀ ਹੈ, ਉਹ ਝੂਰਦਾ ਰਹਿੰਦਾ ਕਿ ਪੜ੍ਹੇ ਹੁੰਦੇ ਤਾਂ ਵਧੀਆ ਹੋ ਜਾਣਾ ਸੀ, ਹਾਲਾਂਕਿ ਅਨਪੜ੍ਹ ਬੜੇ ਸਿਆਣੇ ਹੁੰਦੇ ਨੇ। ਪਰ ਜਦੋਂ ਆਪਾਂ ਪੜ੍ਹਿਆ ਲਿਖਿਆ ਵੱਲ ਜਾਂਦੇ ਹਾਂ, ਪੜ੍ਹੇ ਲਿਖੇ ਉਦੋਂ ਹੀ ਡਿਪਰੈਸ਼ਨ ਤੁਰੇ ਜਾਂਦੇ ਨੇ। ਇੱਕ ਗੱਲ ਚੇਤੇ ਰੱਖਣਾ, ਖੁਦਕਸੀਆਂ ਜ਼ਿਆਦਾ ਪੜ੍ਹੇ ਲਿਖੇ ਕਰਦੇ ਨੇ, ਅਨਪੜ੍ਹ ਨਹੀਂ ਕਰਦੇ। ਜਿੰਨੇ ਜ਼ਿਆਦਾ ਪੜ੍ਹੇ ਲਿਖੇ ਮੁਲਕ ਨੇ, ਦਿਮਾਗ ਨਾਲ ਰਿਲੇਟਡ ਹਸਪਤਾਲ ਉੱਥੇ ਜ਼ਿਆਦਾ ਤੁਹਾਨੂੰ ਮਿਲਣਗੇ। ਵੈਸਟਰਨ ਕੰਟਰੀ ਜਾ ਕੇ ਚਲ ਜਾਓ, ਦਿਮਾਗ ਨਾਲ ਰਿਲੇਟਡ ਹਸਪਤਾਲ ਉੱਥੇ ਮਿਲਣਗੇ, ਹਾਲਾਂਕਿ ਉਹ ਲੋਕ ਬੜੇ ਪੜ੍ਹੇ ਲਿਖੇ ਨੇ। ਪੜ੍ਹੇ ਲਿਖੇ ਨੂੰ ਚਿੰਤਾ ਜ਼ਿਆਦਾ ਹੈ, ਅਨਪੜ੍ਹ ਦੀ ਚਿੰਤਾ ਤਾਂ ਹੈ, ਪੜ੍ਹਿਆ ਲਿਖਿਆ ਨੂੰ ਹੋਰ ਜ਼ਿਆਦਾ ਚਿੰਤਾ ਹੈ। ਇੱਕ ਰੋਗੀ ਨੇ ਤਾਂ ਚਿੰਤਤ ਹੋਣਾ ਹੀ ਹੈ, ਕਿ ਉਹਨੂੰ ਰੋਗ ਹੈ, ਇੱਕ ਕੁਦਰਤੀ ਗੱਲ ਹੈ। ਅਤੇ ਤੰਦਰੁਸਤ ਲੋਕ ਜਿਹੜੇ ਨੇ, ਉਹਨਾਂ ਨੂੰ ਦੇਖ ਲਓ ਕਿੰਨੇ ਕੁ ਚਿੰਤਾ ਤੋਂ ਰਹਿਤ ਨੇ। ਜਦੋਂ ਆਪਾਂ ਨਜ਼ਰ ਮਾਰਦੇ ਹਾਂ ਗੁਰੂ ਕੇ ਬਚਨਾਂ ਅਨੁਸਾਰ, ਚਿੰਤਤ ਹੀ ਦਿਸੈ ਸਭ ਕੋਏ, ਹਰ ਬੰਦਾ ਚਿੰਤਾ ਦੇ ਅੰਦਰ ਹੈ, ਹਰ ਬੰਦਾ ਦੁੱਖ ਦੇ ਅੰਦਰ ਹੈ। ਇਸ ਕਰਕੇ ਇਹ ਜਗਤ ਜਿਹੜਾ ਹੈ ਨਾ, ਇਹਦੇ ਅੰਦਰ ਹਰ ਬੰਦਾ ਦੁਖੀ ਹੈ। ਗੁਰੂ ਬਾਬਾ ਜੀ ਕਹਿੰਦੇ ਸੋਗ ਰੋਗ ਬਿਵਤ ਅਤ ਭਾਰੀ, ਮਨੁੱਖ ਦੀ ਜ਼ਿੰਦਗੀ ਅੰਦਰ ਚਿੰਤਾ ਰੋਗ ਬਿਵਤਾ ਬੜੇ ਗਮ ਪਸਰੇ ਹੋਏ ਨੇ। ਅਤੇ ਗੁਰੂ ਬਾਬਾ ਜੀ ਨੇ ਇੱਕ ਬਚਨ ਕਿਹਾ ਕਿ ਜਾਕੋ ਚਿੰਤਾ ਬਹੁਤ ਬਹੁਤ ਦੇਹੀ ਵਿਆਪੇ ਰੋਗ, ਗ੍ਰਿਸਤ ਕੁਟੰਬ ਪਲੇਟਿਆ ਕਦੇ ਹਰਖ ਕਦੇ ਸੋਗ। ਗੌਣ ਕਰੇ ਚੌਂਕੁੰਟ ਕੱਖ ਦੇ ਨਾ ਬੈਸਨ ਧਰਿਆ, ਚਿੱਤ ਆਵੇ ਉਸ ਪਾਰ ਬ੍ਰਹਮ ਤਾਂ ਨਿਮਕ ਸਿਮਤ ਧਰਿਆ। ਜੇ ਕਿਤੇ ਉਹਨੂੰ ਵਾਹਿਗੁਰੂ ਜੀ ਯਾਦ ਆ ਜਾਏ, ਉਹਦੀ ਸੁਰਤ ਵਾਹਿਗੁਰੂ ਜੀ ਦੇ ਪਿਆਰ ਵਿੱਚ ਜੁੜ ਜਾਏ, ਇਵੇਂ ਕਹਿ ਲਓ ਵਾਹਿਗੁਰੂ ਜੀ ਦੀ ਸ਼ਰਨ 'ਚੋਂ ਡਿੱਗ ਪਏ, ਸਾਹਿਬ ਜੀ ਕਹਿੰਦੇ ਇੱਕ ਨਿਮਖ ਵਿੱਚ ਹੀ ਉਹ ਚਿੰਤਾ ਤੋਂ ਮੁਕਤ ਹੋ ਜਾਂਦਾ, ਪਰਮਾਤਮਾ ਉਹਦੀਆਂ ਸਾਰੀਆਂ ਚਿੰਤਾਵਾਂ ਦੂਰ ਕਰ ਦਿੰਦਾ। ਗੁਰਦੇਵ ਕਹਿੰਦੇ ਮੇਰੀ ਜ਼ਿੰਦਗੀ 'ਚ ਜਿਹੜੇ ਮਨੁੱਖ ਦੀ ਜ਼ਿੰਦਗੀ 'ਚ ਭਾਰੀ ਸੋਗ ਨੇ, ਭਾਰੀ ਰੋਗ ਨੇ, ਭਾਰੀ ਬਿਪਤਾਵਾਂ ਨੇ, ਇੱਕ ਖਿਨ ਦੇ ਅੰਦਰ ਹੀ ਇਹ ਦੂਰ ਕਰ ਦਿੱਤੀਆਂ ਪਰਮਾਤਮਾ ਨੇ।
ਦੂਰ ਭਾਈ ਜਪ ਨਾਮ ਮੁਰਾਰੀ,
ਉਸ ਵਾਹਿਗੁਰੂ ਜੀ ਦਾ ਸਿਮਰਨ ਕਰਦਿਆਂ ਹੋਇਆਂ, ਵਾਹਿਗੁਰੂ ਜੀ ਦੇ ਨਾਮ ਨੂੰ ਚੇਤੇ ਕਰਦਿਆਂ ਚਿੰਤਾਵਾਂ ਮਿਟ ਗਈਆਂ, ਦੁੱਖ ਮਿਟ ਗਏ। ਮਾਨਯੋਗ ਭਾਈ ਗੁਰਦਾਸ ਜੀ ਨੇ ਇੱਕ ਬਚਨ ਲਿਖਿਆ ਬੜਾ ਪਿਆਰਾ, ਕਹਿਣਗੇ ਚਿੰਤਾ ਮਨ ਚਿੰਤਾ ਚਿਤਵ ਚਿਤ ਤੇ ਚੁਰਾਈ, ਅਜੋਨੀ ਅਰਾਧੇ ਜੋਨ ਸੰਕਟ ਕਟਾਏ ਹੈ, ਜਪਤ ਅਕਾਲ ਕਾਲ ਕੰਟਕ ਕਲੇਸ਼ ਨਾਸੇ, ਨਿਰਭ ਭਜਤ ਭੈ ਭਰਮ ਡਲ ਪਗਾਏ ਹੈ। ਕਹਿਣ ਲੱਗੇ ਚਿੰਤਾ ਮਨ ਵਾਹਿਗੁਰੂ ਜੀ ਨੂੰ ਚੇਤੇ ਕਰਕੇ ਮਨ ਦੀਆਂ ਚਿੰਤਾਵਾਂ ਹੀ ਦੂਰ ਹੋ ਗਈਆਂ। ਜਦੋਂ ਪਤਾ ਲੱਗ ਗਿਆ ਕਿ ਵਾਹਿਗੁਰੂ ਜੀ ਹੀ ਸਾਡਾ ਮਾਲਕ ਹੈ, ਵਾਹਿਗੁਰੂ ਜੀ ਨੇ ਰੋਟੀ ਦੇਣੀ, ਚਿੰਤਾ ਕਿਸ ਗੱਲ ਦੀ? ਗੁਰਬਾਣੀ ਕਹਿੰਦੀ ਜਾ ਕਾ ਮੀਤ ਸਾਜਨ ਹੈ ਸਮੀਆਂ, ਤਿਸ ਜਨ ਕੋ ਕਹੋ ਕਾਕੀ ਕਮੀਆਂ। ਅਤੇ ਗੁਰੂ ਬਾਬਾ ਜੀ ਨੇ ਸਾਨੂੰ ਇਹੀ ਜ਼ਿੰਦਗੀ ਅੰਦਰ ਉਪਦੇਸ਼ ਦਿੱਤਾ ਕਿ ਕੇਵਲ ਇੱਕ ਵਾਹਿਗੁਰੂ ਜੀ ਦੇ ਪਿਆਰ ਜੁੜੋ। ਮਾਨੁਖ ਕੀ ਟੇਕ ਬਿਰਥੀ ਸਭ ਜਾਨ, ਦੇਵਨ ਕਉ ਇੱਕ ਹੈ ਭਗਵਾਨ, ਜਿਸ ਕਹਿ ਦੀਏ ਰਹੇ ਅਗਾਏ, ਬੌੜ ਨਾ ਤ੍ਰਿਸ਼ਨਾ ਲਾਗੈ ਆਏ, ਮਾਰੈ ਰਾਖੈ ਏਕੋ ਆ ਮਾਨੁਖ ਹੈ ਕਿਛ ਨਾ ਹੀ ਆਦਿ। ਗੁਰਬਾਣੀ ਪੜ੍ਹਨ ਦਾ ਭਾਵ ਇਹ ਹੈ ਕਿ ਆਪਣੇ ਮਨ ਨੂੰ ਗਿਆਨਵਾਨ ਕਰਨਾ, ਆਪਣੇ ਮਨ 'ਚ ਇੱਕ ਭਰੋਸਾ, ਇੱਕ ਵਿਸ਼ਵਾਸ ਪੈਦਾ ਕਰਨਾ ਕਿ ਵਾਹਿਗੁਰੂ ਜੀ ਨੇ ਸਾਨੂੰ ਪੈਦਾ ਕੀਤਾ, ਸਰੀਰ ਦਿੱਤਾ, ਹਿੰਮਤ ਅਸੀਂ ਕਰਨੀ, ਮਿਹਨਤ ਅਸੀਂ ਕਰਨੀ, ਉੱਦਮ ਕਰਨਾ, ਪਰ ਪ੍ਰਤਪਾਲਣਾ ਕਰਨ ਵਾਲਾ ਵਾਹਿਗੁਰੂ ਹੈ। ਆਪਣੇ ਯਤਨ ਨਾਲ ਨਹੀਂ ਆਪਣੇ ਆਪ ਨੂੰ ਅਸੀਂ ਸੰਭਾਲ ਸਕਦੇ, ਵਾਹਿਗੁਰੂ ਜੀ ਹੈ ਮੇਰੇ ਹਰ ਜੀਓ, ਸਭ ਕਿਸ ਤੇਰੇ ਵਸ, ਅਸਾਂ ਜ਼ੋਰ ਨਾ ਹੀ, ਜੇ ਕਿਸ ਕਰ ਹਮ ਸਾਕੈ ਜਿਉਂ ਭਾਵੇ ਤਿਵੇ ਬਖਸ਼। ਗੁਰਬਾਣੀ ਸਾਡੇ ਅੰਦਰ ਇੱਕ ਭਰੋਸਾ ਪੈਦਾ ਕਰਦੀ ਹੈ, ਇੱਕ ਵਿਸ਼ਵਾਸ ਪੈਦਾ ਕਰਦੀ ਹੈ ਕਿ ਬੰਦੇ ਇਸ ਜਗਤ ਨੂੰ ਚਲਾਉਣ ਵਾਲਾ ਪਰਮਾਤਮਾ ਹੈ, ਉਸ ਪਰਮਾਤਮਾ ਦਾ ਅਸਰ ਲੈ ਕੇ ਉੱਦਮ ਕਰ ਅਤੇ ਜੋ ਕੁਝ ਦੇ ਰਿਹਾ ਉਹਦੀ ਰਜਾ 'ਚ ਰਾਜੀ ਰਹਿ। ਜਦੋਂ ਮਨੁੱਖ ਨੂੰ ਇਹ ਭਰੋਸਾ ਆ ਗਿਆ ਕਿ ਵਾਹਿਗੁਰੂ ਰਿਜਕਦਾਤਾ ਹੈ, ਵਾਹਿਗੁਰੂ ਜੀ ਮਾਰਨ ਵਾਲਾ, ਵਾਹਿਗੁਰੂ ਜੀ ਰੱਖਣ ਵਾਲਾ, ਫਿਰ ਚਿੰਤਾ ਕਿਸ ਗੱਲ ਦੀ? ਅਜਿਹਾ ਮਨੁੱਖ ਤਾਂ ਬੜੀ ਬੇਪਰਵਾਹੀ ਦੇ ਨਾਲ ਇੱਕ ਗੱਲ ਕਹਿੰਦਾ ਕਿ ਜਾਂ ਤੂੰ ਮੇਰੇ ਵੱਲ ਹੈ ਤਾਂ ਕਿਆ ਮੋਛਣ ਦਾ, ਤੁਦ ਸਭ ਕੁਛ ਮੈਨੂੰ ਸੌਂਪਿਆ ਜਾਂ ਤੇਰਾ ਬੰਦਾ, ਲਖਮੀ ਤੋਟ ਨਾ ਆਵੇ ਖੈ ਖਰਚ ਰਹਿੰਦਾ, ਲੱਖ 84 ਮੇਦਨੀ ਸਭ ਸੇਵ ਕਰਨ ਦਾ। ਜਦੋਂ ਇਹ ਭਰੋਸਾ ਆ ਜਾਏ ਨਾ ਕਿ ਵਾਹਿਗੁਰੂ ਸਾਡੇ ਵੱਲ ਹੈ, ਜਾਂ ਤੂੰ ਮੇਰੇ ਵੱਲ ਦਾ ਅਰਥ ਇਹ ਨਹੀਂ ਹੈ ਕਿ ਪਰਮਾਤਮਾ ਕਿਸੇ ਵੱਲ ਹੈ ਅਤੇ ਕਿਸੇ ਵੱਲ ਨਹੀਂ ਹੈ, ਪਰਮਾਤਮਾ ਤਾਂ ਸਾਰਿਆਂ ਵੱਲ ਹੈ, ਪਰਮਾਤਮਾ ਤਾਂ ਹਰ ਮਨੁੱਖ ਦਾ ਪਰਮਾਤਮਾ, ਉਹ ਗਰੀਬ ਦਾ ਵੀ ਹੈ, ਅਮੀਰ ਦਾ ਵੀ ਹੈ, ਚੰਗੇ ਦਾ ਵੀ ਹੈ, ਮਾੜਾ ਵੀ ਦਾ ਵੀ ਆ। ਇਵੇਂ ਕਹਿ ਸਕਦੇ ਕਿ ਜਿਵੇਂ ਇੱਕ ਮਾਂ ਦੇ ਸਾਰੇ ਪੁੱਤਰ ਨੇ ਅਤੇ ਮਾਂ ਤਾਂ ਸਾਰਿਆਂ ਨੂੰ ਹੀ ਪਿਆਰ ਕਰਦੀ ਹੈ ਨਾ, ਪਰਮਾਤਮਾ ਸਮੁੱਚੀ ਮਾਨਵਤਾ ਨੂੰ ਪਿਆਰ ਕਰਦਾ ਹੈ। ਇਸ ਕਰਕੇ ਇਹ ਭਰੋਸਾ ਲਿਆਉਣਾ, ਜਦੋਂ ਸਾਡੇ ਮਨ 'ਚ ਉਹ ਭਰੋਸਾ ਆ ਜਾਏਗਾ ਨਾ, ਵਿਸ਼ਵਾਸ ਕਿ ਵਾਹਿਗੁਰੂ ਜੀ ਹਮੇਸ਼ਾ ਸਾਡੇ ਨਾਲ ਨੇ, ਫਿਰ ਕਾਹਦੀ ਚਿੰਤਾ? ਬਸ ਉਹ ਭਰੋਸਾ ਲਿਆਉਣਾ ਹੀ ਇੱਕ ਵੱਡੀ ਗੱਲ ਹੈ। ਸਿਆਣੇ ਕਹਿੰਦੇ ਭਰੋਸੇ ਦੇ ਬੇੜੇ ਸਿਦਕ ਦੇ ਬੇੜੇ ਪਾਰ ਹੁੰਦੇ ਨੇ, ਅਤੇ ਗੁਰਬਾਣੀ ਵਿੱਚ ਸਤਿਗੁਰੂ ਜੀ ਨੇ ਸਾਨੂੰ ਇੱਕ ਪ੍ਰੇਰਣਾ ਦਿੱਤੀ ਹੈ ਕਿ ਜਿਹੜਾ ਤੂੰ ਰੱਬ ਨੂੰ ਸਿਜਦਾ ਕਰਦਾ ਹੈ ਨਾ, ਵੰਦਨਾ ਕਰਦਾ ਗੁਰੂ ਕੋਲ ਆ ਕੇ, ਸਿਦਕ ਕਰ ਸਿਜਦਾ ਮਨ ਕਰ ਮਕਸੂਦ, ਆਪਣੇ ਗੁਰੂ 'ਤੇ ਸਿਦਕ ਲਿਆ, ਇਹੀ ਤੇਰਾ ਸਭ ਤੋਂ ਵੱਡਾ ਸਿਜਦਾ ਹੈ ਗੁਰੂ ਨੂੰ। ਆਪਣੇ ਵਾਹਿਗੁਰੂ 'ਤੇ ਸਿਦਕ ਲਿਆ, ਭਰੋਸਾ ਲਿਆ ਕਿ ਵਾਹਿਗੁਰੂ ਮੇਰਾ ਰਿਜਕਦਾਤ ਹੈ, ਵਾਹਿਗੁਰੂ ਨੇ ਮੇਰੀ ਪ੍ਰਤਪਾਲਣਾ ਕਰਨੀ ਹੈ, ਉਹ ਵਾਹਿਗੁਰੂ ਮੇਰੇ ਅੰਗ ਸੰਗ ਹੈ, ਬਸ ਇਹ ਸਿਦਕ ਲਿਆਉਣਾ ਹੀ ਵਾਹਿਗੁਰੂ ਜੀ ਨੂੰ ਸਿਜਦਾ ਹੈ, ਇਹੀ ਉਹਨੂੰ ਵੰਦਨਾ ਹੈ। ਇਸ ਕਰਕੇ ਸਤਿਗੁਰੂ ਜੀ ਕਹਿੰਦੇ ਜਦੋਂ ਮਨ 'ਚ ਇਹ ਖਿਆਲ ਆ ਗਿਆ ਨਾ, ਵਾਹਿਗੁਰੂ ਜੀ ਦੇ ਪਿਆਰ ਨਾਲ ਜੁੜ ਗਏ, ਸਭ ਚਿੰਤਾਵਾਂ ਮਿਟ ਗਈਆਂ। ਭਾਈ ਗੁਰਦਾਸ ਜੀ ਦਾ ਬਚਨ ਕਿ ਚਿੰਤਾ ਮਨ ਚਿਤਵ ਚਿੰਤਾ ਚਿਤ ਤੇ ਚੁਰਾਈ, ਵਾਹਿਗੁਰੂ ਜੀ ਦਾ ਸਿਮਰਨ ਕਰਦਿਆਂ ਸਭ ਚਿੰਤਾਵਾਂ ਖਤਮ ਹੋ ਗਈਆਂ, ਅਜੋਨੀ ਅਰਾਧੇ ਜੋਨ ਸੰਕਟ ਕਟਾਏ ਹੈ। ਉਹ ਜੂਨਾਂ ਤੋਂ ਰਹਿਤ ਵਾਹਿਗੁਰੂ ਜੀ ਦਾ ਸਿਮਰਨ ਕਰਦਿਆਂ ਕਰਦਿਆਂ ਸਾਡੀਆਂ ਵੀ ਜੂਨਾਂ ਕੱਟੀਆਂ ਗਈਆਂ, ਕਿਸੇ ਜੂਨ ਵਿੱਚ ਜਾਣ ਦੀ ਲੋੜ ਨਹੀਂ। ਜੇ ਆਪਾਂ ਵਾਹਿਗੁਰੂ ਨੂੰ ਛੱਡ ਕੇ ਪੱਥਰਾਂ ਨੂੰ ਪੂਜਦੇ ਰਹਾਂਗੇ, ਮਨੁੱਖਾਂ ਨੂੰ ਪੂਜਦੇ ਰਹਾਂਗੇ, ਪਸ਼ੂਆਂ ਨੂੰ ਪੂਜਦੇ ਰਹਾਂਗੇ, ਫਿਰ ਜੂਨਾਂ ਤੋਂ ਕਿਵੇਂ ਮੁਕਤ ਹੋਵਾਂਗੇ? ਇਸ ਕਰਕੇ ਗੁਰਮਤ ਕਹਿੰਦੀ ਆਪਾਂ ਕੇਵਲ ਤਾਂ ਕੇਵਲ ਇੱਕ ਵਾਹਿਗੁਰੂ ਜੀ ਦੇ ਪਿਆਰ ਜੁੜੀਏ, ਜਪੋ ਤਾਂ ਇੱਕ ਹੈ ਨਾ ਇੱਕੋ ਨਾਮਾ ਅਵਰ ਨਿਰਾਫਲ ਕੰਮ, ਇੱਕ ਵਾਹਿਗੁਰੂ ਜੀ ਦੇ ਸਿਮਰਨ ਤੋਂ ਬਿਨਾਂ ਹੋਰ ਜੋ ਕੁਝ ਅਸੀਂ ਕਰਦੇ ਹਾਂ ਉਹ ਸਾਡੇ ਜੀ ਦੇ ਕੰਮ ਨਹੀਂ ਆ ਸਕਦਾ, ਉਹ ਅਕਾਰਥ ਹੈ। ਇਸ ਕਰਕੇ ਸਤਿਗੁਰੂ ਜੀ ਕਹਿੰਦੇ ਵਾਹਿਗੁਰੂ ਜੀ ਦਾ ਸਿਮਰਨ ਕਰਦਿਆਂ ਹੋਇਆਂ, ਸਿਮਰਤ ਨਿਰਵੈਰ ਨਾਥ ਵੈਰ ਭਾਉ ਤਿਆਗਿਓ, उस निर्वैर वाहेगुरु जी को याद करके साढ़े अंदरों भी वैर मिट गया। वाहेगुरु जी की बंदगी करने वाला निर्वैर होना चाहिए, वाहेगुरु जी की बंदगी करने वाला निरभउ होना चाहिए। जे धार्मिक जगत में आके जां इवें कह लो कि धर्म नूं मनदिआं भी मनुख दे मन च मेर तेर है जां मनुख दे मन च ऊच नीच की भावना है, किसी नूं चंगा किसी नूं माड़ा समझ रहा है, तो समझो अजे उहनूं धर्म की सोझ ही नहीं, वह दिखावा कर रहा है। इस करके गुरदेव कहिंदे उस वाहिगुरु जी का सिमरन करदिआं होइआं सब बिपतावां, इह सानूं बिपतावां आउंदिआं कदों ने, जदों आपां मोह की पकड़ च पैंदे आ, जदों बंदा ਇਹ ਕਿ ਸਭ ਗੋਬਿੰਦ ਹੈ, ਸਭ ਗੋਬਿੰਦ ਹੈ ਅਤੇ ਬਿਪਤਾ ਹੈ ਹੀ ਕੋਈ ਨਹੀਂ। ਜਦੋਂ ਕਹਿੰਦੇ ਘਰ ਮੇਰਾ ਹੈ, ਇਹ ਪਰਿਵਾਰ ਮੇਰਾ, ਇਹ ਧਨ ਮੇਰਾ, ਇਹ ਮੈਂ ਦੇ ਵਿੱਚੋਂ ਦੁੱਖ ਪੈਦਾ ਹੋ ਜਾਂਦਾ, ਜਦੋਂ ਆਪਾਂ ਇਹ ਗੱਲ ਕਹੀਏ ਵਾਹਿਗੁਰੂ ਜੀ ਉਹ ਤੇਰਾ ਤੁਝਕੋ ਸੌਂਪਤੀ ਕਿਆ ਲਾਗੇ ਮੇਰਾ, ਸਾਰੇ ਥਾਵਾਂ 'ਤੇ ਪਰਮਾਤਮਾ ਹਰ ਹਾਲਤ ਨਜ਼ਰ ਆਏ, ਕੋਈ ਗਮ ਨਹੀਂ ਰਹੇਗਾ, ਕੋਈ ਦੁੱਖ ਨਹੀਂ ਰਹੇਗਾ। ਵਾਹਿਗੁਰੂ ਜੀ ਦਾ ਸਿਮਰਨ ਕਰਦਿਆਂ ਸਭ ਬਿਪਤਾਵਾਂ ਦੁੱਖ ਦਰਿੱਦਰ ਏਖੇ ਵਿੱਚ ਦੂਰ ਹੋ ਗਏ।
ਦ੍ਰਿਸ਼ਟ ਧਾਰ ਲੀਨੋ ਲੜ ਲਾਏ,
ਉਸ ਵਾਹਿਗੁਰੂ ਜੀ ਨੇ ਕਿਰਪਾ ਦ੍ਰਿਸ਼ਟ ਕਰਕੇ ਆਪਣੇ ਲੜ ਲਾ ਲਿਆ। ਲੜ ਲਾਉਣ ਦਾ ਅਰਥ ਹੈ ਕਿ ਸੁਰਤ ਵਾਹਿਗੁਰੂ ਜੀ ਦੇ ਪਿਆਰ ਵਿੱਚ ਜੁੜ ਗਈ, ਵਾਹਿਗੁਰੂ ਜੀ ਵਿੱਚ ਲਿਵਲੀਨ ਹੋ ਗਏ। ਸੋ ਵਾਹਿਗੁਰੂ ਜੀ ਦੀ ਦ੍ਰਿਸ਼ਟ ਤਾਂ ਸਾਰਿਆਂ 'ਤੇ ਕਰਦਾ ਹੈ, ਇਵੇਂ ਕਹਿ ਲਓ ਕਿ ਜਿਵੇਂ ਵਰਖਾ ਹੁੰਦੀ ਹੈ ਨਾ, ਅਤੇ ਵਰਖਾ ਸਾਰੇ ਥਾਵਾਂ 'ਤੇ ਹੁੰਦੀ ਹੈ, ਪਰ ਜਿਹੜੇ ਉੱਚੇ ਥਾਂ ਹੁੰਦੇ ਨੇ ਉੱਥੇ ਪਾਣੀ ਟਿਕਦਾ ਨਹੀਂ ਹੈ, ਉਹ ਪਾਣੀ ਨੀਵੇਂ ਥਾਂ 'ਤੇ ਜਾ ਕੇ ਟਿਕਦਾ ਹੈ। ਵਾਹਿਗੁਰੂ ਜੀ ਹਰ ਮਨੁੱਖ ਦੇ ਉੱਪਰ ਦਇਆ ਦ੍ਰਿਸ਼ਟੀ ਕਰ ਰਿਹਾ, ਕਿਉਂਕਿ ਪਰਮਾਤਮਾ ਸਾਰਿਆਂ ਦਾ ਹੈ, ਸਭਨਾ ਉੱਪਰ ਨਦਰ ਪ੍ਰਭ ਤੇਰੀ, ਸਾਰਿਆਂ 'ਤੇ ਪਰਮਾਤਮਾ ਦੀ ਨਜ਼ਰ ਹੈ। ਪਰ ਜਿਨ੍ਹਾਂ ਦੇ ਹਿਰਦੇ ਅੰਦਰ ਹੰਕਾਰ ਹੈ, ਬਾਬਾ ਫਰੀਦ ਸਾਹਿਬ ਜੀ ਨੇ ਇੱਕ ਬਚਨ ਕਿਹਾ, ਫਰੀਦਾ ਗਰਭ ਜਿਨ੍ਹਾਂ ਵਡਿਆਈਆਂ, ਧਨ ਜੋਬਨ ਅਗਾਹ, ਖਾਲੀ ਚੱਲੇ ਧਣੀ ਸਿਓ ਟਿੱਬੇ ਜਿਉਂ ਮਿਹਾ। ਕਹਿਣ ਲੱਗੇ ਕਿ ਜਿਨ੍ਹਾਂ ਦੇ ਹਿਰਦੇ 'ਚ ਹੰਕਾਰ ਹੈ ਧਨ ਦਾ, ਜੋਬਨ ਦਾ, ਜਾਂ ਆਪਣੇ ਗਿਆਨ ਦਾ, ਜਾਂ ਕਿਸੇ ਰੁਤਬੇ ਦਾ, ਉਹ ਗੁਰੂ ਦੇ ਪ੍ਰਭੂ ਦੇ ਦਰ ਤੋਂ ਖਾਲੀ ਰਹਿ ਜਾਂਦੇ ਨੇ। ਜਿਵੇਂ ਮਾਂ ਸਾਰੇ ਬੱਚਿਆਂ ਨੂੰ ਪਿਆਰ ਕਰਦੀ ਹੈ, ਲੇਕਿਨ ਜਿਹੜਾ ਛੋਟਾ ਬੱਚਾ ਹੁੰਦਾ ਨਾ, ਮਾਂ ਉਹਦਾ ਬਹੁਤਾ ਧਿਆਨ ਰੱਖਦੀ ਹੈ, ਕਿਉਂਕਿ ਮਾਂ ਦੀ ਉਹ ਗੋਦ ਵਿੱਚ ਹੁੰਦਾ ਨਾ। ਸਿਆਣੇ ਬੱਚੇ ਤਾਂ ਬਾਹਰ ਚਲੇ ਗਏ। ਭਾਈ ਸਾਹਿਬ ਜੀ ਨੇ ਇੱਕ ਬਚਨ ਕਿਹਾ, ਜੈਸੇ ਏਕ ਜਨਨੀ ਕੇ ਹੋਤ ਹੈ ਅਨੇਕ ਸੁੱਤ, ਸਭ ਹੀ ਤੇ ਅਧਿਕ ਪਿਆਰੋ ਸੁੱਤ ਗੋਦ ਕੋ। ਮਾਂ ਨੂੰ ਸਾਰੇ ਪੁੱਤਰ ਪਿਆਰੇ ਨੇ, ਪਰ ਗੋਦੀ ਵਾਲਾ ਬਹੁਤਾ ਪਿਆਰਾ ਹੈ, ਬਾਕੀ ਵੀ ਪਿਆਰੇ ਨੇ। ਉਹਦਾ ਕਾਰਨ ਹੈ ਕਿ ਸਿਆਣੇ ਸੁੱਤ ਬਣਜ ਬਿਹਾਰ ਕੇ ਵਪਾਰ ਵਿਖੇ ਗੋਦ ਮੈਂ ਅਚੇਤ ਹਿਤ ਸੰਪੇ ਨਾ ਸੁਹੋਦ ਕੋ। ਜਿਹੜੇ ਸਿਆਣੇ ਉਹ ਤਾਂ ਕੰਮਾਂ ਕਾਰਾਂ 'ਚ ਲੱਗ ਜਾਂਦੇ ਨੇ, ਪਰ ਜਿਹੜਾ ਗੋਦੀ 'ਚ ਹੈ ਨਾ, ਉਹਨੂੰ ਹੋਰ ਕਿਸੇ ਥਾਂ ਦਾ ਕੋਈ ਪਤਾ ਨਹੀਂ, ਉਹ ਮਾਂ ਦਾ ਹੀ ਆਸਰਾ ਲਈ ਰੱਖਦਾ। ਅਤੇ ਪਲਨਾ ਪਵਾਏ ਮਾਏ ਗ੍ਰਹਿ ਕਾਜ ਲੱਗੇ ਜਾਏ, ਸੁਨ ਸੁੱਤ ਰੁਦਨ ਪੈ ਪਿਆਵੇ ਮਨ ਮੋਦ ਕੋ। ਮਾਂ ਵੀ ਉਹਨੂੰ ਲਾਡ ਲਡਾ ਕੇ ਪੰਘੂੜੇ 'ਚ ਪਾ ਕੇ ਸਵਾ ਦਿੰਦੀ ਹੈ, ਲੋਰੀਆਂ ਦੇ ਕੇ, ਫਿਰ ਘਰ ਦੇ ਕੰਮਾਂ 'ਚ ਲੱਗ ਜਾਂਦੀ ਹੈ। ਜਦੋਂ ਕਦੇ ਬੱਚਾ ਰੋਂਦਾ ਤਾਂ ਮਾਂ ਉਹਦਾ ਰੋਣਾ ਸੁਣ ਕੇ ਭੱਜ ਕੇ ਆਉਂਦੀ ਚੁੱਕ ਲੈਂਦੀ ਹੈ। ਭਾਈ ਸਾਹਿਬ ਭਾਈ ਗੁਰਦਾਸ ਜੀ ਕਹਿੰਦੇ ਕਿ ਪਰਮਾਤਮਾ ਨੂੰ ਸਾਰੇ ਪਿਆਰੇ ਨੇ, ਪਰ ਜਿਹੜੇ ਪਰਮਾਤਮਾ ਦੀ ਗੋਦ ਵਿੱਚ ਡਿੱਗੇ ਰਹਿੰਦੇ ਕਿ ਵਾਹਿਗੁਰੂ ਜੀ ਤੁਹਾਡੇ ਤੋਂ ਬਿਨਾਂ ਸਾਨੂੰ ਹੋਰ ਕੋਈ ਆਸਰਾ ਹੈ ਹੀ ਨਹੀਂ ਹੈ, ਪਰਮਾਤਮਾ ਫਿਰ ਉਹਨਾਂ ਦਾ ਬਹੁਤਾ ਖਿਆਲ, ਉਹਨਾਂ 'ਤੇ ਕਹਿ ਲਓ ਕਿਰਪਾ ਦ੍ਰਿਸ਼ਟ ਹੋ ਜਾਂਦੀ, ਬਖਸ਼ਿਸ਼ ਹੋ ਜਾਂਦੀ ਹੈ। ਜਿਹੜਾ ਆਗਿਆਕਾਰੀ ਬੱਚਾ ਹੋਏ ਨਾ, ਮਾਂ ਬਾਪ ਉਹਦੇ 'ਤੇ ਭਰੋਸਾ ਕਰਕੇ ਘਰ ਦੀਆਂ ਸਾਰੀਆਂ ਚਾਬੀਆਂ ਉਹਨਾਂ ਨੂੰ ਦੇ ਦਿੰਦੇ ਨੇ। ਜਿਹੜੇ ਵਾਹਿਗੁਰੂ ਜੀ ਦੇ ਪਿਆਰ 'ਚ ਰਹਿਣ ਵਾਲੇ ਨੇ, ਵਾਹਿਗੁਰੂ ਜੀ ਦੀ ਦਇਆ ਦ੍ਰਿਸ਼ਟੀ ਉਹਨਾਂ 'ਤੇ ਹੋ ਜਾਂਦੀ, ਬਖਸ਼ਿਸ਼ ਹੋ ਜਾਂਦੀ, ਵਾਹਿਗੁਰੂ ਜੀ ਉਹਨਾਂ ਨੂੰ ਆਪਣੇ ਲੜ ਲਗਾ ਲੈਂਦਾ। ਲੜ ਲਗਾ ਲੈਣ ਦਾ ਅਰਥ ਹੈ ਕਿ ਆਪਣੇ ਵਿੱਚ ਲਿਵਲੀਨ ਕਰ ਲੈਂਦਾ, ਉਹਨਾਂ ਦੀ ਸੁਰਤ ਪਰਮਾਤਮਾ ਵਿੱਚ ਅਭੇਦ ਹੋ ਜਾਂਦੀ ਹੈ। ਗੁਰੂ ਕੋਲ ਆ ਕੇ ਗਿਆਨਵਾਨ ਹੋ ਕੇ ਮਨੁੱਖ ਪਰਮਾਤਮਾ 'ਚ ਇਵੇਂ ਲਿਵਲੀਨ ਹੋ ਜਾਂਦਾ ਹੈ ਜਿਵੇਂ ਜੋਤੀ ਜੋਤ ਰਲੀ ਸੰਪੂਰਨ ਥੀਆ ਰਾਮ। ਸੋ ਸਾਹਿਬ ਜੀ ਕਹਿੰਦੇ ਵਾਹਿਗੁਰੂ ਜੀ ਨੇ ਕਿਰਪਾ ਕਰਕੇ ਆਪਣੇ 'ਚ ਲੀਨ ਕਰ ਲਿਆ।
ਹਰ ਚਰਨ ਗਾਹੇ ਨਾਨਕ ਸਰਣਾਏ,
ਹੁਣ ਵਾਹਿਗੁਰੂ ਜੀ ਦੇ ਚਰਨ ਫੜ ਲਏ। ਵਾਹਿਗੁਰੂ ਜੀ ਦੇ ਚਰਨ ਫੜਨ ਦਾ ਅਰਥ ਹੈ ਕਿ ਸੁਰਤ ਵਾਹਿਗੁਰੂ ਜੀ ਦੇ ਨਾਮ ਵਿੱਚ ਲਿਵਲੀਨ ਹੋ ਗਈ। ਦੇਖੋ ਬਾਹਰੀ ਤੌਰ 'ਤੇ ਚਰਨਾਂ ਨੂੰ ਵੀ, ਪੈਰਾਂ ਨੂੰ ਵੀ ਆਪਾਂ ਚਰਨ ਕਹਿੰਦੇ ਹਾਂ, ਉਹ ਚਰਨ ਤਾਂ ਹੱਥਾਂ ਨਾਲ ਫੜੇ ਜਾਂਦੇ ਨੇ, ਪਰ ਇੱਥੇ ਤਾਂ ਸੁਰਤ ਨੂੰ ਪਰਮਾਤਮਾ 'ਚ ਲਿਵਲੀਨ ਕਰਨ ਦੀ ਗੱਲ ਹੈ। ਮੈਂ ਪਹਿਲਾਂ ਬੇਨਤੀ ਕੀਤੀ ਸੀ ਕਿ ਸਾਡੀਆਂ ਤਿੰਨ ਭੁੱਖਾਂ ਨੇ, ਇੱਕ ਸਰੀਰ ਦੀ ਭੁੱਖ ਹੈ, ਇੱਕ ਸਾਡੇ ਮਨ ਦੀ ਭੁੱਖ ਹੈ, ਇੱਕ ਸਾਡੀ ਆਤਮਾ ਦੀ ਭੁੱਖ ਹੈ। ਸਰੀਰ ਦੀਆਂ ਕਿਰਿਆਵਾਂ ਨਾਲ ਤਾਂ ਸਰੀਰ ਕੰਮ ਹੀ ਹੋਣਗੇ, ਰੋਟੀ ਪਾਣੀ ਖਾਵਾਂਗੇ, ਬਾਹਰਲੀ ਆਪਾਂ ਕਿਰਿਆ ਕਰਾਂਗੇ, ਸਰੀਰ ਨਾਲ ਉਹ ਰਿਲੇਟਡ ਹੈ। ਲੇਕਿਨ ਮੁਕਤ ਤਾਂ ਸਾਡੀ ਸੁਰਤ ਨੇ ਹੋਣਾ ਹੈ, ਮੁਕਤ ਤਾਂ ਸਾਡੇ ਮਨ ਨੇ ਹੋਣਾ ਹੈ। ਮਨ ਜਦੋਂ ਪਰਮਾਤਮਾ 'ਚ ਲਿਵਲੀਨ ਹੋਏਗਾ, ਉਦੋਂ ਸਮਝੋ ਕਿ ਆਪਾਂ ਪਰਮਾਤਮਾ ਦੀ ਸਰਨ ਵਿੱਚ ਡਿੱਗ ਪਏ ਹਾਂ, ਉਦੋਂ ਵਾਹਿਗੁਰੂ ਜੀ ਦੇ ਚਰਨ ਆਪਾਂ ਫੜ ਲਏ ਨੇ। ਇਸ ਕਰਕੇ ਵਾਹਿਗੁਰੂ ਜੀ ਦੇ ਨਾਮ ਵਿੱਚ ਲਿਵਲੀਨ ਹੋਣਾ ਹੀ ਵਾਹਿਗੁਰੂ ਜੀ ਦੇ ਚਰਨਾਂ ਨੂੰ ਫੜਨਾ ਹੈ। ਜਿੰਨਾ ਚਿਰ ਸਾਡੀ ਸੁਰਤ ਵਾਹਿਗੁਰੂ ਜੀ ਦੇ ਚਰਣਾਂ ਨਾਲ ਨਹੀਂ ਨਾ ਜੁੜਦੀ, ਸਮਝੋ ਜਿਵੇਂ ਕਹਿ ਲਓ ਵਾਹਿਗੁਰੂ ਜੀ ਵਿੱਚ ਲਿਵਲੀਨ ਨਹੀਂ ਹੁੰਦੀ, ਆਪਾਂ ਉਹਨਾਂ ਚਿਰ ਵਾਹਿਗੁਰੂ ਜੀ ਦੇ ਚਰਨ ਪਕੜੇ ਨਹੀਂ। ਭਾਵੇਂ ਵਾਹਿਗੁਰੂ ਜੀ ਦੇ ਚਰਨਾਂ ਦੀ ਗੱਲ ਹੈ, ਭਾਵੇਂ ਗੁਰੂ ਦੇ ਚਰਨਾਂ ਦੀ ਗੱਲ ਹੈ, ਇੱਥੇ ਸਰੀਰਕ ਚਰਨਾਂ ਦਾ ਅਰਥ ਨਹੀਂ ਹੈ। ਕਈ ਵਾਰੀ ਕਈ ਕਹਿੰਦੇ ਨੇ ਕਿ ਜੇ ਆਪਾਂ ਗੁਰੂ ਦੇ ਚਰਨ ਫੜਨੇ ਨੇ ਤਾਂ ਗੁਰੂ ਗ੍ਰੰਥ ਸਾਹਿਬ ਜੀ ਦੇ ਕਿਹੜੇ ਚਰਨ ਨੇ, ਅਤੇ ਕਈ ਲੋਕ ਤਾਂ ਇਹ ਵੀ ਕਹਿੰਦੇ ਜੀ ਬੰਦੇ ਨੂੰ ਗੁਰੂ ਬਣਾ ਲਓ ਜੇ ਗੁਰੂ ਦੇ ਚਰਨ ਪੂਜਣੇ ਨੇ, ਜੇ ਗੁਰੂ ਦੀ ਮੂਰਤ ਦਾ ਧਿਆਨ ਕਰਨਾ ਤਾਂ ਬੰਦੇ ਦੀ ਮੂਰਤ ਲੈ ਲਓ ਜੀ। ਲੇਕਿਨ ਗੁਰਮਤਿ ਦੇ ਅੰਦਰ ਸ਼ਬਦ ਗੁਰੂ ਹੈ, ਇਸ ਕਰਕੇ ਸ਼ਬਦ ਦੇ ਚਰਨ ਸ਼ਬਦ ਨਾਲ ਜੁੜਨਾ ਹੀ, ਸ਼ਬਦ ਦੇ ਭਾਵ ਨੂੰ ਆਪਣੀ ਸੁਰਤ ਵਿਸਾਉਣਾ, ਇਹ ਚਰਨ ਧੂੜ ਨੂੰ ਮੱਥੇ 'ਤੇ ਲਾਉਣਾ। ਜਿਹੜੇ ਲੋਕ ਇਹ ਗੱਲ ਕਹਿੰਦੇ ਕਿ ਗੁਰੂ ਗ੍ਰੰਥ ਸਾਹਿਬ ਜੀ ਦੇ ਚਰਨ ਕਿਹੜੇ ਨੇ, ਕਿਵੇਂ ਜੁੜਾਂਗੇ, ਜਾਂ ਕਹਿੰਦੇ ਜੀ ਕੋਈ ਮੂਰਤ ਲੈ ਕੇ ਉਹਦਾ ਧਿਆਨ ਧਰੋ, ਆਪਾਂ ਉਹਨਾਂ ਨੂੰ ਪੁੱਛੀਏ, ਇੱਥੇ ਤਾਂ ਵਾਹਿਗੁਰੂ ਜੀ ਦੇ ਚਰਨਾਂ ਦੀ ਗੱਲ ਹੈ। ਹਰ ਚਰਨ ਕਮਲ ਕੀ ਟੇਕ, ਸਤਿਗੁਰ ਦਿੱਤੀ ਤੁਸ ਕਹਿ ਬਲਰਾਮ ਜੀਓ, ਵਾਹਿਗੁਰੂ ਜੀ ਦੇ ਚਰਨ ਕਮਲਾਂ ਦੀ ਟੇਕ ਦੀ ਗੱਲ ਹੈ। ਹੁਣ ਜੇ ਤੁਸੀਂ ਗੁਰੂ ਕਿਸੇ ਮਨੁੱਖ ਨੂੰ ਬਣਾ ਕੇ ਕਹਿੰਦੇ ਹੋ, ਜਾਂ ਕਿਤੇ ਤਸਵੀਰ ਨੂੰ ਕਹਿੰਦੇ ਕਿ ਗੁਰੂ ਦੀ ਤਸਵੀਰ ਦਾ ਧਿਆਨ ਧਰਨਾ, ਤਾਂ ਫਿਰ ਵਾਹਿਗੁਰੂ ਦੀ ਤਸਵੀਰ ਕਿਵੇਂ ਬਣਾਵਾਂਗੇ ਆਪਾਂ ਬਈ? ਵਾਹਿਗੁਰੂ ਜੀ ਦੇ ਚਰਨ ਕਿਹੜੇ ਗਿਣਾਂਗੇ? ਗੁਰੂ ਦੇ ਚਰਨਾਂ ਦਾ ਭਾਵ ਹੈ ਗੁਰੂ ਦਾ ਸ਼ਬਦ, ਗੁਰੂ ਦੇ ਚਰਨਾਂ ਦੀ ਧੂੜ ਦਾ ਭਾਵ ਹੈ ਗੁਰੂ ਦੇ ਸ਼ਬਦ ਦਾ ਭਾਵ ਆਪਣੀ ਸੁਰਤ ਵਿੱਚ ਵਸਾਉਣਾ। ਜਿਵੇਂ ਧੂੜ ਮੱਥੇ ਨੂੰ ਲਾਉਂਦੇ ਹਾਂ, ਐਵੇਂ ਮੱਥੇ ਵਿੱਚ ਜਿਹੜੀ ਸੁਰਤ ਹੈ ਨਾ, ਉੱਥੇ ਗੁਰੂ ਦੇ ਸ਼ਬਦ ਦਾ ਭਾਵ ਟਿਕਾਉਣਾ, ਗਿਆਨ ਟਿਕਾਉਣਾ, ਇਹ ਹੈ ਗੁਰੂ ਦੇ ਚਰਨਾਂ ਦੀ ਧੂੜ ਨੂੰ ਮੱਥੇ 'ਤੇ ਲਗਾਉਣਾ। ਅਤੇ ਵਾਹਿਗੁਰੂ ਜੀ ਦੇ ਚਰਨਾਂ ਦਾ ਭਾਵ ਇਹ ਹੈ ਕਿ ਵਾਹਿਗੁਰੂ ਜੀ ਦਾ ਨਾਮ, ਵਾਹਿਗੁਰੂ ਜੀ ਦੇ ਗੁਣ, ਵਾਹਿਗੁਰੂ ਜੀ ਦੇ ਗੁਣ ਆਪਣੀ ਜ਼ਿੰਦਗੀ 'ਚ ਵਸਾ ਲੈਣੇ। ਆਰੰਭ ਤਾਂ ਇੱਥੋਂ ਹੋਈ ਸੀ ਕਿ ਮਨੁੱਖ ਮੋਹ ਮਾਇਆ ਦੇ ਜਾਲ 'ਚ ਉਲਝ ਗਏ। ਜਦੋਂ ਆਪਾਂ ਗੁਰੂ ਕੋਲ ਆਏ, ਗੁਰੂ ਨੇ ਕਿਰਪਾ ਕੀਤੀ, ਸਾਡੇ ਵਿੰਗ ਟੇਡ ਕੱਢ ਦਿੱਤੇ, ਸਾਨੂੰ ਜਾਲ ਤੋਂ ਮੁਕਤ ਕਰ ਦਿੱਤਾ, ਅਤੇ ਉਦੋਂ ਬਾਅਦ ਅਵਸਥਾ ਕੀ ਮਿਲਦੀ ਹੈ? ਉਹੀ ਸੁਰਤ ਜਿਹੜੀ ਮੋਹ ਮਾਇਆ ਦੇ ਜਾਲ 'ਚ ਪਹਿਲਾਂ ਉਲਝੀ ਪਈ ਸੀ ਨਾ, ਹੁਣ ਉਹ ਸ਼ਬਦ ਵਿੱਚ ਲਿਵਲੀਨ ਹੋ ਗਈ, ਵਾਹਿਗੁਰੂ ਜੀ ਦੇ ਵਿੱਚ ਲਿਵਲੀਨ ਹੋ ਗਈ। ਪਰ ਹੋਈ ਕਦੋਂ? ਜਦੋਂ ਇਹ ਗਿਆਨਵਾਨ ਹੋ ਗਈ। ਗੁਰੂ ਅਰਜਨ ਦੇਵ ਜੀ ਨੇ ਇੱਕ ਬਚਨ ਕਿਹਾ, ਕਭੂ ਸਾਧ ਸੰਗਤ ਪਾਵੈ ਉਸ ਅਸਥਾਨ 'ਤੇ ਬਹੁਰ ਨਾ ਆਵੇ, ਅੰਤਰ ਹੋਏ ਗਿਆਨ ਪ੍ਰਗਾਸ ਉਸ ਅਸਥਾਨ ਕਾ ਨਹੀਂ ਵਿਨਾਸ਼, ਫਿਰ ਜਿਉਂ ਜਲ ਮੈਂ ਜਲ ਆਏ ਖਟਾਨਾ, ਤਿਉਂ ਜੋਤੀ ਸੰਗ ਜੋਤ ਸਮਾਨਾ, ਮਿਟ ਗਏ ਗਵਨ ਪਾਏ ਵਿਸਰਾਮ, ਨਾਨਕ ਪ੍ਰਭ ਕਹਿ ਸਦ ਕੁਰਬਾਨ। ਕਹਿੰਦੇ ਜੇ ਕਿਤੇ ਮਨੁੱਖ ਸਤਸੰਗਤ ਵਿੱਚ ਆ ਜਾਏ ਨਾ, ਸਤਸੰਗਤ ਵਿੱਚ ਜਿੱਥੇ ਸਰੀਰਕ ਤੌਰ 'ਤੇ ਬੈਠੇ ਹੋ, ਸੁਰਤ ਕਰਕੇ ਸਤਸੰਗਤ 'ਚ ਆਉਣਾ, ਇਹ ਫਿਰ ਅੰਦਰ ਇਹਦੇ ਅੰਦਰ ਹੋਏ ਗਿਆਨ ਦਾ ਪ੍ਰਗਾਸ ਹੋ ਜਾਂਦਾ, ਗਿਆਨ ਵਾਲੀ ਅਵਸਥਾ ਕਦੀ ਖਤਮ ਨਹੀਂ ਹੁੰਦੀ। ਗਿਆਨਵਾਨ ਮਨੁੱਖ ਹੀ ਪਰਮਾਤਮਾ ਵਿੱਚ ਲਿਵਲੀਨ ਹੋ ਸਕਦਾ, ਗਿਆਨਵਾਨ ਮਨੁੱਖ ਹੀ ਧਰਮੀ ਹੋ ਸਕਦਾ। ਧਰਮ ਦਾ ਸੰਬੰਧ ਗਿਆਨ ਨਾਲ ਹੈ, ਜਹਾਂ ਗਿਆਨ ਤੈ ਧਰਮ ਹੈ। ਗੁਰੂ ਦੀ ਹਜ਼ੂਰੀ 'ਚ ਆ ਕੇ ਗੁਰੂ ਕੇ ਸ਼ਬਦ ਰਾਹੀਂ ਆਪਣੇ ਆਪ ਨੂੰ ਜਾਗਰਿਤ ਕਰਨਾ, ਆਪਣੇ ਆਪ ਨੂੰ ਗਿਆਨਵਾਨ ਕਰਨਾ, ਇਹ ਹੈ ਦੁਨੀਆ ਦੇ ਜਾਲ ਤੋਂ ਮੁਕਤ ਹੋਣ ਦਾ ਸਾਧਨ। ਫਿਰ ਇਹ ਸੁਰਤ ਪਰਮਾਤਮਾ 'ਚ ਲਿਵਲੀਨ ਹੋ ਜਾਏਗੀ। ਜਿੱਥੇ ਆਪਾਂ ਸਤਿਗੁਰੂ ਜੀ ਦੇ ਪਾਵਨ ਮੁਖਵਾਕ ਦੀ ਵਿਚਾਰ ਸਰਵਣ ਕੀਤੀ ਹੈ, ਅੱਜ 10 ਫਰਵਰੀ ਹੈ, 10 ਫਰਵਰੀ 1846 ਦਾ ਦਿਹਾੜਾ ਯਾਦ ਕਰੀਏ। ਖਾਲਸਾ ਫੌਜ ਦੀ ਅਤੇ ਅੰਗਰੇਜ਼ਾਂ ਦੀ ਆਖਰੀ ਜੰਗ, ਜਦੋਂ ਬ੍ਰਿਟਿਸ਼ ਗੌਰਮੈਂਟ ਨੇ ਬੜੀਆਂ ਹੇਰਾਫੇਰੀਆਂ ਕਰਕੇ ਮਹਾਰਾਜਾ ਰਣਜੀਤ ਸਿੰਘ ਦੇ ਚਲਾਣੇ ਤੋਂ ਬਾਅਦ ਸਿੱਖ ਰਾਜ ਨੂੰ ਹੜੱਪਣ ਦਾ ਯਤਨ ਕੀਤਾ। ਸੁਭਰਾਵਾਂ ਦੀ ਜੰਗ ਹੋਈ ਸੀ 10 ਫਰਵਰੀ 1846 ਈਸਵੀ ਨੂੰ। ਇਹਦੇ ਵਿੱਚ ਸਿੰਘਾਂ ਨੇ ਬਹੁਤ ਕੁਰਬਾਨੀਆਂ ਕੀਤੀਆਂ। ਇਹਦੇ ਵਿੱਚ ਗਦਾਰਾਂ ਨੇ ਲਾਲ ਸਿੰਘ ਅਤੇ ਤੇਜਾ ਸਿੰਘ ਜਿਹੜੇ ਗੋਰਿਆਂ ਦੇ ਨਾਲ ਰਲ ਗਏ ਸਨ, ਜਿੱਥੇ ਉਹਨਾਂ ਨੇ ਸਿੰਘਾਂ ਦੇ ਬੇੜੀਆਂ ਦੇ ਪੋਲ ਤੋੜ ਦਿੱਤੇ। ਖਾਲਸਾ ਫੌਜ ਨੂੰ ਭਾਵੇਂ ਬਰੂਦ ਦੀ ਜਗ੍ਹਾ 'ਤੇ ਇਹਨਾਂ ਨੇ ਸਰੋਂ ਭੇਜ ਦਿੱਤੀ, ਉਹਦੇ ਬਾਵਜੂਦ ਵੀ ਖਾਲਸਾ ਫੌਜ ਨੇ ਬੜੀਆਂ ਤਲਵਾਰਾਂ ਮਾਰੀਆਂ, ਬੜੀਆਂ ਕੁਰਬਾਨੀਆਂ ਕੀਤੀਆਂ। ਜਿੱਤ ਦੀ ਫੌਜ ਉਦੋਂ ਹਾਰ ਗਈ ਜਦੋਂ ਇਹਨਾਂ ਗਦਾਰਾਂ ਨੇ ਗਦਾਰੀ ਕਰ ਦਿੱਤੀ। ਸਾਹਿਬ ਮੰਮਦ ਨੇ ਗੱਲ ਲਿਖੀ ਕਿ ਸਾਹਿਬ ਮੰਮਦ ਦਾ ਇੱਕ ਸਰਕਾਰ ਵਜੋਂ ਫੌਜਾਂ ਜਿੱਤ ਕੇ ਅੰਤ ਨੂੰ ਹਾਰੀਆਂ ਨੇ। 10 ਫਰਵਰੀ ਦਾ ਉਹ ਦਿਨ ਹੈ ਜਦੋਂ ਸਿੰਘਾਂ ਦੀ ਆਖਰੀ ਜੰਗ ਹੋਈ ਸੀ ਅੰਗਰੇਜ਼ਾਂ ਦੀ ਫੌਜ ਦੇ ਨਾਲ, ਜਿਹਦੇ ਵਿੱਚ ਬਹੁਤ ਵੱਡਾ ਜਾਨੀ ਨੁਕਸਾਨ ਹੋਇਆ ਸੀ। ਅਤੇ ਇਸ ਜੰਗ ਦੇ ਅੰਦਰ ਸਿੱਖ ਕੌਮ ਦਾ ਇੱਕ ਮਹਾਨ ਯੋਧਾ ਸਰਦਾਰ ਸਾਮ ਸਿੰਘ ਅਟਾਰੀ ਬੜੀ ਬਹਾਦਰੀ ਨਾਲ ਲੜਿਆ ਸੀ ਔਰ ਸ਼ਹਾਦਤ ਦਾ ਜਾਮ ਪੀ ਗਿਆ ਸੀ। 10 ਫਰਵਰੀ ਦਾ ਉਹ ਇਤਿਹਾਸਕ ਦਿਹਾੜਾ ਵੀ ਹੈ ਜੋ ਸਾਨੂੰ ਇਹ ਯਾਦ ਲਾਉਂਦਾ ਕਿ ਗਦਾਰਾਂ ਨੇ ਐਡੇ ਵੱਡੇ ਸਾਡੇ ਸਿੱਖ ਰਾਜ ਨੂੰ ਦਿਨਾਂ ਦੇ ਵਿੱਚ ਖਤਮ ਕਰ ਦਿੱਤਾ। ਕੌਮ ਜਿਹੜੀ ਹੈ ਉਦੋਂ ਹੀ ਮਹਾਨ ਬਣਦੀ ਹੈ ਉਹਦੇ ਜਦੋਂ ਵਫ਼ਾਦਾਰ ਲੀਡਰ ਹੁੰਦੇ ਨੇ ਜਾਂ ਕੌਮ ਦੇ ਸੂਝਵਾਨ ਲੀਡਰ ਹੁੰਦੇ ਨੇ, ਅਤੇ ਗਦਾਰ ਹਮੇਸ਼ਾ ਹੀ ਕੌਮ ਦਾ ਨੁਕਸਾਨ ਕਰਦੇ ਨੇ, ਇਹ ਗੱਲ ਜਿਹੜੀ ਹਮੇਸ਼ਾ ਜ਼ਿਹਨ ਵਿੱਚ ਰੱਖੀਏ। ਸੋ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਅੱਜ ਦੇ ਮੁੱਖ ਵਾਕ ਅੰਦਰ ਵੀ ਜਿੱਥੇ ਸਾਨੂੰ ਇਹ ਪ੍ਰੇਰਣਾ ਦਿੱਤੀ ਹੈ ਕਿ ਆਪਾਂ ਗੁਰੂ ਦੀ ਹਜ਼ੂਰੀ ਵਿੱਚ ਆ ਕੇ ਜਾਗਰਤ ਹੋਣਾ, ਸੁਚੇਤ ਹੋਣਾ, ਜਿੱਥੇ ਆਪਾਂ ਦੁਨੀਆ ਦੀ ਮੋਹ ਮਾਇਆ ਤੋਂ ਮੁਕਤ ਹੋਵਾਂਗੇ ਨਾ, ਅਤੇ ਜਿਹੜਾ ਬੰਦਾ ਜਾਗਰਤ ਅਵਸਥਾ ਵਾਲਾ ਉਹ ਦੁਨੀਆ ਦੀ ਵੀ ਹਰ ਚਾਲ ਨੂੰ ਬੜੀ ਤਰੀਕੇ ਦੇ ਨਾਲ ਸਹਿਜ ਦੇ ਨਾਲ ਸਮਝਦਾ ਹੋਇਆ ਆਪਣੀ ਜ਼ਿੰਦਗੀ ਨੂੰ ਤਾਂ ਸੁਖੀ ਬਣਾਉਂਦਾ ਹੀ ਹੈ। ਦੇਖੋ ਰੱਬ ਦਾ ਪਿਆਰਾ ਕੇਵਲ ਆਪਣੇ ਲਈ ਨਹੀਂ ਜਿਉਂਦਾ, ਉਹਦੀ ਜ਼ਿੰਦਗੀ ਤਾਂ ਸਮੁੱਚੀ ਮਾਨਵਤਾ ਦੇ ਲਈ ਹੈ। ਗੁਰਸਿੱਖ ਨੂੰ ਜੋ ਮਾਰਗ ਦਿੱਤਾ ਸਤਿਗੁਰੂ ਜੀ ਨੇ ਉਹ ਆਪ ਜਪੋ ਅਵਰੇ ਨਾਮ ਜਪਾਓ, ਵੰਡ ਕੇ ਛਕਣ ਦਾ ਮਾਰਗ ਹੈ। ਵਿੱਚ ਦੁਨੀਆ ਸੇਵ ਕਮਾਈਏ ਤਾਂ ਦਰਗਹਿ ਬੈਸਣ ਪਾਈਏ, ਗੁਰੂ ਚਰਣਾ 'ਚ ਅਰਦਾਸ ਕਰੀਏ ਸਾਨੂੰ ਵੀ ਗੁਰੂ ਦੀ ਹਜ਼ੂਰੀ ਪ੍ਰਾਪਤ ਹੋਏ, ਗੁਰੂ ਸ਼ਬਦ ਦੇ ਰਾਹੀਂ ਅਸੀਂ ਜਾਗਰਤ ਹੋ ਕੇ ਜਿੱਥੇ ਆਪਣੇ ਜੀਵਨ ਨੂੰ ਸਫਲ ਬਣਾ ਸਕੀਏ ਉੱਥੇ ਮਨੁੱਖੀ ਸਮਾਜ ਦੀ ਸੇਵਾ ਕਰਕੇ ਇਸ ਸਮਾਜ ਨੂੰ ਖੁਸ਼ਹਾਲ ਸਮਾਜ ਬਣਾਉਣ ਦਾ ਇੱਕ ਯਤਨ ਕਰੀਏ। ਇਹੀ ਹੈ ਗੁਰੂ ਦੀ ਬਖਸ਼ਿਸ਼, ਇੰਨੀਆਂ ਬੇਨਤੀਆਂ ਪ੍ਰਵਾਨ ਕਰਨੀਆਂ ਜੀ। ਭੁੱਲ ਚੁੱਕ ਦੀ ਖਿਮਾ, ਸਤਿਗੁਰੂ ਜੀ ਦਾ ਕੋਟਾਨ ਕੋਟ ਧੰਨਵਾਦ ਹੈ ਜਿਨ੍ਹਾਂ ਦੀ ਕਿਰਪਾ ਸਦਕਾ ਤੁਹਾਡੇ ਦੀਦਾਰ ਹੋਏ। ਗੁਰੂ ਪਿਆਰੀ ਸਾਧ ਸੰਗਤ ਦਾ, ਮਾਨਯੋਗ ਸਿੰਘ ਸਹਿਬਾਨ ਜੀ ਦਾ ਜਿਨ੍ਹਾਂ ਨੇ ਪਿਆਰ ਬਖਸ਼ਿਸ਼ ਕੀਤਾ, ਪ੍ਰਧਾਨ ਜੀ ਦਾ ਜਿਨ੍ਹਾਂ ਦੇ ਸਹਿਯੋਗ ਸਦਕਾ ਆਪ ਜੀ ਦੇ ਦੀਦਾਰ ਕਰਨ ਦਾ ਮੌਕਾ ਮਿਲਿਆ ਜੀ। ਭੁੱਲ ਚੁੱਕ ਦੀ ਖਿਮਾ ਕਰਨੀ, ਅਖੀਰਲੀਆਂ ਪੰਕਤੀਆਂ ਪਿਆਰ ਦੇ ਨਾਲ ਸਰਵਣ ਕਰੋ, ਸਮਾਪਤੀ ਹੋਵੇਗੀ ਜੀ।
ਦ੍ਰਿਸ਼ਟ ਧਾਰ ਲੀਨੋ ਲੜ ਲਾਏ, ਹਰ ਚਰਨ ਗਾਹੇ, ਨਾਨਕ ਸਰਨਾਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।